दंडवत वंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाही कुल ते प्रगट होए ताही कुल को नाम पुन द्वादश गुरिंद को मेरी है परम सत्कार जो सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पाच एक वारी हो रसना नु करिए पवित्र सारे ही मिलके आखिए धन श्री सतगुरु उदय सिंह सच्चे पातशाह जी सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे थे इतिहास दे विच प्रसंग चलिया से कृपाल महंत दा ग्रंथाकार भाई संतोख सिंह जी शरीरक बनतर दा बयान कर रहे सन कवि संतोख सिंह जी कहिंदे ने कि इस तरह दी शोभा सी उस महंत दे जिस तरह दत्तात्रेय होवे ते उहदे मस्तक दा जिहड़ा तेज सी इस तरह प्रकाशमान सी जिस तरह के रिखियां दे विच अगस्त मुनि होण कल इथों तक कथा पहुंची सी अज इथों अगे मैं प्रारंभ करदा ब्रह्मचर्य में बड़ो सुपता गुर के चरण नाम रस मता कवि संतोख सिंह जी लिखते ने कि ब्रह्मचर्य दे विच बहुत ही ज्यादा वड्डी आबरू वाला सी या फिर इस तुक दा ये अर्थ लाया जा सकता है कि ब्रह्मचर्य दे विच बहुत श्रेष्ठ पात्र सी गुर के चरण नाम रस मता ਭਾਵ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਤੇ ਨਾਮ ਦੇ ਵਿੱਚ ਉਹਦੀ ਮਤ ਰਚੀ ਹੋਈ ਸੀ ਕਰ ਪਗ ਕੇ ਨਖ ਬਦੇ ਬਿਸਾਲਾ ਕਸੀ ਕੁਪੀਨ ਦਿਪਤ ਬਡ ਪਾਲਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸ ਮਹੰਤ ਦੇ ਪੈਰਾਂ ਦੇ ਤੇ ਹੱਥਾਂ ਦੇ ਜਿਹੜੇ ਨੌ ਸਨ ਉਹ ਬਹੁਤ ਹੀ ਜ਼ਿਆਦਾ ਵਧੇ ਹੋਏ ਸਨ ਲੱਕ ਦੇ ਨਾਲ ਉਸਨੇ ਲੰਗੋਟੀ ਲਾਈ ਹੋਈ ਸੀ ਮਸਤਕ ਬਹੁਤ ਵੱਡਾ ਤੇ ਚੌੜਾ ਸੀ ਇੱਕ ਤੂੰ ਬਾਹਿਤ ਪੀਵਨ ਬਾਰੀ ਕੁਤਕਾ ਗਹੇ ਹੱਥ ਮੈਂ ਪਾਰੀ ਕਵੀ ਜੀ ਲਿਖਦੇ ਨੇ ਕਿ ਇੱਕ ਜਿਹੜਾ ਤੂੰਬਾ ਹੈ ਉਹ ਪਾਣੀ ਪੀਣ ਦੇ ਵਾਸਤੇ ਆਪਣੇ ਕੋਲ ਉਹ ਹਮੇਸ਼ਾ ਰੱਖਿਆ ਕਰਦਾ ਸੀ ਇਸ ਤੋਂ ਇਲਾਵਾ ਇੱਕ ਮੋਟਾ ਸਾਰਾ ਜਿਹੜਾ ਡੰਡਾ ਹੈ ਉਹ ਵੀ ਫੜ ਕੇ ਰੱਖਦਾ ਸੀ ਸ਼ਮਸ ਬਦਨ ਪਰ ਚਮਕਤ ਹੈ ਵਸਤਰ ਬਹੀਨ ਦਿਗੰਬਰ ਰਹੇ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਉਹਦਾ ਦਾੜਾ ਹੈ ਬਹੁਤ ਵੱਡਾ ਵੱਡਾ ਹੈ ਬਦਨ ਪਰ ਚਮਕਤ ਹੈ ਜਿਹੜਾ ਦਾੜਾ ਹੈ ਉਹ ਬਹੁਤ ਹੀ ਜ਼ਿਆਦਾ ਵੱਡਾ ਹੈ ਇਸ ਤੋਂ ਇਲਾਵਾ ਉਹਦੇ ਵਿੱਚ ਬੜੀ ਚਮਕ ਹੈ ਵਸਤਰ ਬਹੀਨ ਦਿਗੰਬਰ ਰਹੇ ਭਾਵ ਕੇ ਲੱਕ ਦੇ ਨਾਲ ਸਿਰਫ ਇੱਕ ਲੰਗੋਟੀ ਉਸਨੇ ਬੰਨੀ ਹੋਈ ਹੈ ਹੋਰ ਕੋਈ ਵੀ ਸਰੀਰ ਦੇ ਉੱਤੇ ਕੱਪੜਾ ਧਾਰਨ ਨਹੀਂ ਕੀਤਾ ਉਹ ਦਿਗੰਬਰ ਹੈ ਦਿਗੰਬਰ ਤੋਂ ਭਾਵ ਹੈ ਕਿ ਦਿਸ਼ਾ ਦੇ ਹੀ ਅੰਬਰ ਨੇ ਭਾਵ ਕੇ ਨਗਨ ਨੂੰ ਆਖਿਆ ਜਾਂਦਾ ਹੈ ਦਿਗੰਬਰ ਪਰ ਇਸ ਜਗ੍ਹਾ ਦੇ ਉੱਤੇ ਕਵੀ ਜੀ ਜ਼ਿਕਰ ਕਰਦੇ ਨੇ ਕਿ ਲੱਕ ਦੇ ਨਾਲ ਲੰਗੋਟੀ ਬੰਨੀ ਹੈ, ਬਾਕੀ ਉਹ ਦਿਗੰਬਰ ਹੈ, ਭਾਵ ਕਿ ਬਾਕੀ ਦਾ ਸਾਰਾ ਸਰੀਰ ਨਗਨ। ਤਨ ਸਥੂਲ ਯਾਰ ਪੇਟ ਬਿਸਾਲਾ, ਲਾਂਬੀ ਭੁਜਾ ਮਹਾਬਲ ਵਾਲਾ। ਜਿਹੜਾ ਉਸ ਮਹੰਤ ਦਾ ਸਰੀਰ ਹੈ ਉਹ ਬਹੁਤ ਹੀ ਜ਼ਿਆਦਾ ਮੋਟਾ ਹੈ, ਬਹੁਤ ਹੀ ਜ਼ਿਆਦਾ ਮਜ਼ਬੂਤ ਤੇ ਮੋਟਾ ਹੈ। ਲਾਂਬੀ ਭੁਜਾ ਮਹਾਬਲ ਵਾਲਾ, ਲੰਮੀਆਂ ਲੰਮੀਆਂ ਤੇ ਮਜ਼ਬੂਤ ਉਸ ਮਹੰਤ ਦੀਆਂ ਬਾਹਾਂ। ਸਤ ਗੁਰ ਸਨਮੁਖ ਮਹਿਦ ਸੁਹਾਇਓ, ਮਨੋ ਗਿਆਨ ਟਿਗ ਤਪ ਚਲ ਆਇਓ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਸਾਹਮਣੇ ਖਲੋਤਾ ਹੋਇਆ ਉਹ ਬਹੁਤ ਹੀ ਵੱਡੀ ਸੋਭਾ ਪਾ ਰਿਹਾ। ਕਵੀ ਜੀ ਇੱਕ ਪ੍ਰਮਾਣ ਦਿੰਦੇ ਨੇ, ਮਨੋ ਗਿਆਨ ਟਿਗ ਤਪ ਚਲ ਆਇਓ। ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਜਿਵੇਂ ਗਿਆਨ ਦੇ ਲਾਗੇ ਤਪ ਆਪਣੇ ਆਪ ਚੱਲ ਕੇ ਆ ਗਿਆ ਹੋਵੇ। ਭਾਵ ਕਹਿਣ ਦਾ ਇਹ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਗਿਆਨ ਦਾ ਸਰੂਪ ਨੇ ਤੇ ਦੂਸਰੇ ਪਾਸੇ ਉਹ ਜਿਹੜਾ ਮਹੰਤ ਹੈ ਉਹ ਤਪ ਦੀ ਇੱਕ ਮੂਰਤੀ ਵਰਗ ਹੈ। ਕਿਦੋ ਬਿਸ਼ਨ ਕੇ ਦਰਸ਼ਨ ਕਾਰਨ, ਮਹਾਦਿਓ ਬੈਠਿਓ ਰਿਪ ਦਰਨ। ਕਵੀ ਸੰਤੋਖ ਸਿੰਘ ਜੀ ਇੱਕ ਹੋਰ ਵੀ ਪ੍ਰਮਾਣ ਦਿੰਦੇ ਨੇ, ਜਾਂ ਫਿਰ ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਮੰਨਿਆ ਜਾ ਸਕਦਾ ਕਿ ਜਿਵੇਂ ਵਿਸ਼ਨੂੰ ਭਗਵਾਨ ਦੇ ਦਰਸ਼ਨ ਕਰਨ ਦੇ ਵਾਸਤੇ ਜਿਹੜਾ ਸ਼ਿਵ ਹੈ, ਸ਼ਿਵ ਜੀ ਭਗਵਾਨ ਹੈ, ਉਹ ਬੈਠਾ ਹੋਵੇ ਜਿਹੜਾ ਕਿ ਵੈਰੀਆਂ ਨੂੰ ਦਲਣ ਵਾਲਾ ਹੈ। ਭਾਵ ਕਿ ਜੇਕਰ ਮੰਨਿਆ ਜਾਵੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਵਿਸ਼ਨੂੰ ਦੇ ਸਮਾਨ ਨੇ, ਵਿਸ਼ਨੂੰ ਦਾ ਸਰੂਪ ਨੇ, ਤੇ ਦੂਸਰੇ ਪਾਸੇ ਮਹੰਤ ਨੂੰ ਆਖਿਆ ਜਾ ਸਕਦਾ ਹੈ ਕਿ ਉਹ ਸ਼ਿਵ ਦੇ ਸਮਾਨ। ਰਾਮ ਚਾਂਦ ਟਿਗ ਕਿਦੋਂ ਅਗਸਤ, ਇਮ ਅਵਲੋਕਤ ਸਿੱਖ ਸਮਸਤ। ਕਵੀ ਜੀ ਇੱਕ ਹੋਰ ਤੀਸਰਾ ਪ੍ਰਮਾਣ ਦਿੰਦੇ ਨੇ। ਕਵੀ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਵੀ ਆਖਿਆ ਜਾ ਸਕਦਾ ਕਿ ਜਿਵੇਂ ਭਗਵਾਨ ਰਾਮ ਚੰਦਰ ਜੀ ਦੇ ਕੋਲ ਬੈਠਾ ਹੋਵੇ ਅਗਸਤ ਮੁਨੀ। ਇਮ ਅਵਲੋਕਤ ਸਿੱਖ ਸਮਸਤ, ਇਸ ਤਰ੍ਹਾਂ ਸਾਰੇ ਦੇਖ ਰਹੇ ਨੇ ਜਿੰਨੇ ਵੀ ਉੱਥੇ ਬੈਠੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਸ੍ਰੀ ਗੁਰ ਗੋਬਿੰਦ ਸਿੰਘ ਜੀ ਸਨਮੁਖ ਦੇਖ ਮਹੰਤ, ਮੁਸਕਾਵਤ ਬੋਲੇ ਬਚਨ ਕਲਗੀ ਸੀਸ ਸੁਭੰਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਪਣੇ ਸਾਹਮਣੇ ਮਹੰਤ ਨੂੰ ਦੇਖਿਆ ਹੈ। ਸਤਿਗੁਰੂ ਜੀ ਥੋੜਾ ਜਿਹਾ ਮੁਸਕਰਾਏ ਨੇ, ਜਿਨ੍ਹਾਂ ਦੇ ਸੀਸ ਦੇ ਉੱਤੇ ਕਲਗੀ ਬਹੁਤ ਜ਼ਿਆਦਾ ਸੋਭਾ ਪਾ ਰਹੀ ਹੈ। ਉਹ ਸਤਿਗੁਰੂ ਜੀ ਫਿਰ ਇਸ ਤਰ੍ਹਾਂ ਬੋਲੇ, ਕਹਿੰਦੇ ਨੇ ਕਹੋ ਮਹੰਤ ਚੇਲ ਕਾ ਕਹਾਂ, ਨਿਤ ਜੋ ਅਚੈ ਤਿਹਾਵਲ ਮਹਾਂ। ਸਤਿਗੁਰਾਂ ਨੇ ਬਚਨ ਕੀਤਾ, ਕਹਿੰਦੇ ਨੇ ਹੇ ਮਹੰਤ ਜੀ ਤੁਹਾਡੇ ਚੇਲੇ ਕਿੱਥੇ ਨੇ। ਨਿਤ ਜੋ ਅਚੈ ਤਿਹਾਵਲ ਮਹਾਂ, ਜਿਹੜੇ ਚੇਲੇ ਰੋਜ਼ ਹੀ ਕੜਾ ਪ੍ਰਸ਼ਾਦ ਬਹੁਤਾ ਛਕਦੇ ਨੇ, ਉਹ ਤੁਹਾਡੇ ਚੇਲੇ ਕਿੱਥੇ ਨੇ। ਖੇਤ ਮੁਲਾਇਮ ਚਰ ਬਿਹਾਰੇ, ਪਸ ਹਰਿਆਉ ਮਨਿੰਦ ਸਿਦਾਰੇ। ਮਹੰਤ ਨੇ ਕੋਈ ਜਵਾਬ ਨਾ ਦਿੱਤਾ, ਹਰੇ ਪੱਤੇ ਜਿੱਥੇ ਦਿਸਣ ਉੱਥੇ ਦੌੜ ਕੇ ਜਿਹੜਾ ਅੱਪਣ ਵਾਲਾ ਪਸ਼ੂ ਹੈ ਉਸ ਨੂੰ ਆਖਿਆ ਜਾਂਦਾ ਕਿ ਹਰਿਆਵਲ ਪਸ਼ੂ, ਭਾਵ ਕੇ ਜੋ ਹਰੇ ਪੱਠੇ ਜ਼ਿਆਦਾ ਪਸੰਦ ਕਰਦਾ। ਸਤਿਗੁਰੂ ਜੀ ਕਹਿੰਦੇ ਨੇ ਕਿ ਮੁਲਾਇਮ ਤੇ ਕੂਲੇ ਕੜਾਹ ਪ੍ਰਸ਼ਾਦ ਨੂੰ ਛਕਣ ਵਾਲੇ ਜਿੰਨੇ ਵੀ ਤੇਰੇ ਚੇਲੇ ਸਨ ਉਹ ਸਾਰੇ ਦੇ ਸਾਰੇ ਦੌੜ ਗਏ ਨੇ।
ਭੁਗਤਣ ਹਿਤ ਕਰਾਹ ਨਿਤ ਬਾਂਛੇ, ਗਮਨ ਸੰਗਤ ਮੈਂ ਜਿਤ ਆਛੇ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਭੁਗਤਣ ਹਿਤ ਕੜਾਹ ਨਿਤ ਬਾਂਛੇ, ਭਾਵ ਕਿ ਹਮੇਸ਼ਾ ਹੀ ਕੜਾਹ ਪ੍ਰਸ਼ਾਦ ਨੂੰ ਨਰਮ ਨੂੰ ਉਹ ਛਕਣਾ ਚਾਹੁੰਦੇ ਸਨ। ਗਮਨ ਸੰਗਤ ਮੈਂ ਜਿਤ ਆਛੇ, ਭਾਵ ਕਿ ਜਿੱਥੇ ਚੰਗੇ ਪਦਾਰਥ ਦੇਖਦੇ ਸੀ ਉੱਥੇ ਹੀ ਸਾਰੇ ਦੇ ਸਾਰੇ ਪਹੁੰਚ ਜਾਇਆ ਕਰਦੇ ਸਨ।
ਕਾਰਜ ਭਰੇ ਛੋਰੀਮ ਗਏ, ਜਿਮ ਪਾਹੁਣ ਨਿਸ ਬਸ ਸੁਖ ਲਏ।
ਤੇ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਮਹੰਤ ਨੂੰ ਕਹਿ ਰਹੇ ਨੇ
ਕਿ ਅੱਜ ਜਦੋਂ ਸਾਨੂੰ ਸਾਰਿਆਂ ਦੀ ਲੋੜ ਪਈ ਹੈ ਤੇ ਕੰਮ ਦੇ ਵੇਲੇ ਸਾਡੇ ਸਾਥ ਨੂੰ ਛੱਡ ਕੇ ਸਾਰੇ ਦੌੜ ਗਏ ਨੇ, ਜਿਵੇਂ ਪਾਹਣ ਨਿਸ ਬਸ ਸੁਖ ਲਏ, ਭਾਵ ਕਿ ਇਸ ਤਰ੍ਹਾਂ ਚਲੇ ਗਏ ਨੇ ਜਿਵੇਂ ਕੋਈ ਰਾਤ ਦੇ ਵੇਲੇ ਪ੍ਰਾਹੁਣਾ ਆਉਂਦਾ ਹੈ, ਸੁਖ ਦੇ ਨਾਲ ਖਾ ਪੀ ਕੇ ਰਾਤ ਨੂੰ ਗੁਜ਼ਾਰਦਾ, ਅਗਲੀ ਸਵੇਰ ਉਹ ਚਲਿਆ ਜਾਂਦਾ। ਸਤਿਗੁਰੂ ਜੀ ਕਹਿੰਦੇ ਨੇ ਇਸੇ ਤਰ੍ਹਾਂ ਉਹਨਾਂ ਸਾਰਿਆਂ ਨੇ ਕੀਤੀ ਹੈ, ਭਾਵ ਕੇ ਖਾਧਾ ਪੀਤਾ ਮੌਜਾਂ ਉਡਾਈਆਂ ਤੇ ਜਦੋਂ ਮੈਨੂੰ ਕੰਮ ਦਾ ਵੇਲਾ ਪਿਆ ਤੇ ਉਹ ਸਾਰੇ ਦੌੜ ਗਏ। ਕਹਾਂ ਪਾਇਓ ਜੋ ਉਡਗਣ ਨਾਹੀ, ਦਿਪਤੈ ਚੰਦ ਦਸੋਂ ਦਿਸ਼ ਮਾਹੀ। ਪਰ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਕਿਰਪਾਲ ਮਹੰਤ ਦੇ ਉੱਤੇ ਬੜੇ ਪ੍ਰਸੰਨ ਨੇ, ਜਦੋਂ ਥੋੜਾ ਜਿਹਾ ਮੁਰਝਾਇਆ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ, ਤੇ ਸਤਿਗੁਰੂ ਜੀ ਕਹਿੰਦੇ ਨੇ ਕਹਾਂ ਭਇਓ ਜੋ ਉਡਗਣ ਨਾਹੀ, ਕਹਿੰਦੇ ਨੇ ਫੇਰ ਕੀ ਹੋਇਆ ਜੇ ਤਾਰਿਆਂ ਦਾ ਸਮੂਹ ਸਾਨੂੰ ਨਹੀਂ ਮਿਲ ਰਿਹਾ, ਨਹੀਂ ਦਿਸ ਰਿਹਾ। ਦਿਵਤਾ ਚੰਦ ਦਸੋ ਦਿਸ਼ ਮਾਹੀ, ਭਾਵ ਕੇ ਤਾਰੇ ਤੇ ਭਾਵੇਂ ਦਿਖਾਈ ਨਹੀਂ ਦਿੰਦੇ, ਪਰ ਜਿਹੜਾ ਤਾਰਿਆਂ ਦੇ ਵਿੱਚ ਸੋਭਾ ਵਾਲਾ ਚੰਦਰਮਾ ਹੁੰਦਾ ਹੈ, ਉਹ ਤੇ ਅਜੇ ਵੀ ਦਸੇ ਹੀ ਦਿਸ਼ਾ ਦੇ ਵਿੱਚ ਪ੍ਰਕਾਸ਼ ਕਰ ਰਿਹਾ। ਹੁਣ ਸਤਿਗੁਰਾਂ ਦਾ ਕਹਿਣ ਦਾ ਭਾਵ ਇਹ ਹੈ ਕਿ ਹੇ ਕਿਰਪਾਲ ਮਹੰਤ, ਤੂੰ ਚੰਦਰਮਾ ਵਰਗਾ ਹੈ ਜਿਹੜਾ ਕਿ ਦਸੇ ਹੀ ਦਿਸ਼ਾ ਦੇ ਵਿੱਚ ਪ੍ਰਕਾਸ਼ ਦੇ ਰਿਹਾ, ਭਾਵ ਕਿ ਅਜੇ ਵੀ ਇੱਥੇ ਬੈਠਾ, ਫੇਰ ਕੀ ਹੋਇਆ ਜੇ ਤਾਰਿਆਂ ਵਰਗੇ ਤੇਰੇ ਚੇਲੇ ਦੌੜ ਵੀ ਗਏ ਤਾਂ। ਸੁਣਤ ਕਿਰਪਾਲ ਮਹੰਤ ਉਚਾਰੀ, ਗੁਰ ਚੇਲੇ ਸਭ ਸ਼ਰਨ ਤੁਮਾਰੀ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਅੱਗੋਂ ਹੱਥ ਜੋੜ ਕੇ ਕਿਰਪਾਲ ਮਹੰਤ ਨੇ ਆਖਿਆ, ਹੇ ਸੱਚੇ ਪਾਤਸ਼ਾਹ ਜੀ, ਗੁਰੂ ਤੇ ਚੇਲੇ ਭਾਵ ਕੇ ਸਾਰੇ ਦੇ ਸਾਰੇ ਤੁਹਾਡੇ ਚਰਨਾਂ ਦੀ ਸ਼ਰਨ ਦੇ ਵਿੱਚ ਹੀ ਨੇ। ਭਲੇ ਬੁਰੇ ਸੰਭਾਰ ਨਵਾਰੇ, ਤੁਮ ਹੋ ਗੁਰੂ ਪੂਰਨ ਬਲ ਪਾਰੇ। ਕਿਰਪਾਲ ਮਹੰਤ ਨੇ ਆਖਿਆ ਕਿ ਸੱਚੇ ਪਾਤਸ਼ਾਹ, ਭਾਵੇਂ ਕੋਈ ਚੰਗਾ ਹੋਵੇ ਭਾਵੇਂ ਕੋਈ ਮਾੜਾ ਹੋਵੇ, ਸਾਰਿਆਂ ਦੀ ਸਾਂਭ ਸੰਭਾਲ ਤੁਸੀਂ ਹੀ ਕਰਨ ਵਾਲੇ ਹੋ। ਤੁਮ ਹੋ ਗੁਰੂ ਪੂਰਨ ਬਲ ਪਾਰੇ, ਕਿਉਂਕਿ ਇਹ ਸੱਚੇ ਪਾਤਸ਼ਾਹ ਜੀ ਤੁਸੀਂ ਪੂਰਨ ਗੁਰੂ ਹੋ ਔਰ ਬਲਕਾਰੀ। ਵੱਡੇ ਭਾਗ ਕੈ ਪ੍ਰਾਪਤ ਹੋਵਾ, ਸੰਕਟ ਜਨਮ ਮਰਨ ਕੋ ਖੋਵਾ। ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ, ਮੇਰੇ ਬਹੁਤ ਹੀ ਵੱਡੇ ਭਾਗ ਜਾਗਰਤ ਹੋਏ ਕਿ ਇਹ ਸੱਚੇ ਪਾਤਸ਼ਾਹ ਜੀ, ਮੈਨੂੰ ਤੁਹਾਡਾ ਮਿਲਾਪ ਹੋਇਆ, ਤੁਹਾਡੇ ਦਰਸ਼ਨ ਕੀਤੇ। ਜਨਮ ਸੰਕਟ ਮਰਨ ਕੋ ਖੋਵਾ, ਭਾਵ ਕੇ ਜਨਮ ਤੇ ਮਰਨ ਦੇ ਜਿਹੜੇ ਸੰਕਟ ਨੇ ਉਹ ਮੇਰੇ ਕੱਟੇ ਗਏ। ਬ੍ਰਹਮਾਦਿਕ ਸਨ ਕਾਦਿਕ ਸਾਰੇ, ਸ਼ੇਖ ਸ਼ਾਰਦਾ ਪਾਇਨਾ ਪਾਰੇ। ਹੱਥ ਜੋੜ ਕੇ ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ, ਬ੍ਰਹਮਾ ਵਰਗੇ ਦੇਵਤੇ, ਇਸ ਤੋਂ ਇਲਾਵਾ ਬ੍ਰਹਮਾ ਦੇ ਜਿੰਨੇ ਵੀ ਪੁੱਤਰ ਨੇ ਉਹ ਸਾਰੇ ਦੇ ਸਾਰੇ ਤੇ ਸ਼ੇਖ ਸ਼ਾਰਦਾ ਪਾਇਨਾ ਪਾਰੇ, ਭਾਵ ਕਿ ਇਸ ਤੋਂ ਇਲਾਵਾ ਸ਼ੇਸ਼ ਨਾਗ ਤੇ ਜਿਹੜੀ ਸਰਸਵਤੀ ਹੈ ਉਹ ਵੀ ਤੁਹਾਡੇ ਪਾਰਾਵਾਰ ਨੂੰ ਪਾ ਨਹੀਂ ਸਕਦੇ। ਹੇ ਸੱਚੇ ਪਾਤਸ਼ਾਹ ਜੀ, ਤੁਸੀਂ ਐਸੇ ਮਹਾਨ ਸਤਿਗੁਰੂ ਹੋ। ਜਿਸ ਤਰ੍ਹਾਂ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਚੰਡੀ ਦੀ ਵਾਰ ਦੇ ਵਿੱਚ ਬਿਆਨ ਕੀਤਾ ਹੈ, ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਵੱਡੇ ਵੱਡੇ ਮੁੰਨ ਦੇਵਤੇ, ਕਈ ਯੁੱਗ ਤਿੰਨੀ ਤਨ ਤਾਇਆ, ਕਿੰਨੀ ਤੇਰਾ ਅੰਤ ਨਾ ਪਾਇਆ। ਭਾਵ ਕੇ ਬਹੁਤ ਵੱਡੇ ਵੱਡੇ ਮੁਨੀ ਦੇਵਤੇ ਜਿਨ੍ਹਾਂ ਨੇ ਯੁੱਗਾਂ ਤੱਕ ਤਪ ਨੂੰ ਤਾਇਆ, ਭਾਵ ਕੇ ਬਹੁਤ ਜ਼ਿਆਦਾ ਤਪੱਸਿਆ ਕੀਤੀ, ਕਿੰਨੀ ਤੇਰਾ ਅੰਤ ਨਾ ਪਾਇਆ। ਪਰ ਦੁਨੀਆਂ ਦੇ ਵਿੱਚ ਐਸਾ ਕੋਈ ਵੀ ਅੱਜ ਤੱਕ ਪੈਦਾ ਨਹੀਂ ਹੋਇਆ ਕਿ ਜਿਹੜਾ ਤੇਰੇ ਅੰਤ ਨੂੰ ਪਾ ਸਕੇ। ਹੁਣ ਕਿਰਪਾਲ ਮਹੰਤ ਕਹਿ ਰਿਹਾ ਕਿ ਸੱਚੇ ਪਾਤਸ਼ਾਹ, ਸ਼ੇਸ਼ ਨਾਗ ਔਰ ਸਵਰਸਵਤੀ ਇਹ ਵੀ ਤੁਹਾਡਾ ਪਾਰਾਵਾਰ ਨਹੀਂ ਪਾ ਸਕੀ, ਇਸ ਤੋਂ ਇਲਾਵਾ ਬ੍ਰਹਮਾ ਤੇ ਬ੍ਰਹਮਾ ਦੇ ਪੁੱਤਰ ਵੀ ਥੱਕ ਹਾਰ ਕੇ ਹੰਭ ਕੇ ਬਹਿ ਗਏ। ਧਿਆਨ ਵਿਖੇ ਜੋਗੀਸ਼ਰ ਧਿਆਵੇ, ਰਿਖ ਨਾਰਦ ਤੇ ਆਦਿਕ ਗਾਵੇ। ਜਿਹੜੇ ਵੱਡੇ ਵੱਡੇ ਜੋਗੀਸ਼ਵਰ ਨੇ ਉਹ ਧਿਆਨ ਦੇ ਵਿੱਚ ਲੀਨ ਹੋ ਕੇ ਤੁਹਾਨੂੰ ਯਾਦ ਕਰਦੇ ਨੇ। ਰਿਖ ਨਾਰਦ ਤੇ ਆਦਿਕ ਗਾਵੇ, ਜਿੰਨੇ ਵੀ ਰਿਸ਼ੀ ਮੁਨੀ ਨੇ, ਨਾਰਦ ਵਰਗਾ ਜਿਹੜਾ ਵੀ ਸ਼੍ਰੋਮਣੀ ਭਗਤ ਹੈ ਉਹ ਵੀ ਤੁਹਾਨੂੰ ਗਾਉਂਦਾ ਹੈ। ਭਾਵ ਕੇ ਦੁਨੀਆਂ ਦੇ ਜਿੰਨੇ ਵੀ ਰਿਸ਼ੀ ਮੁਨੀ ਨੇ ਸਾਰੇ ਦੇ ਸਾਰੇ ਤੁਹਾਨੂੰ ਹੀ ਗਾਉਂਦੇ ਨੇ, ਤੁਹਾਨੂੰ ਹੀ ਯਾਦ ਕਰਦੇ ਨੇ। ਰਹਿਰਾ ਸਾਹਿਬ ਦੇ ਵਿੱਚ
ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਿਆਨ ਕੀਤਾ ਹੈ ਕਿ ਕੌਣ ਕੌਣ ਤੈਨੂੰ ਗਾ ਰਿਹਾ ਹੈ। ਰਾਗ ਆਸਾ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੰਜ ਬਿਆਨ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਗਾਵਣ ਤੁਦ ਨੂੰ ਪਵਣ ਪਾਣੀ ਬੈ ਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵਣ ਤੁਧ ਨੂੰ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਣ ਤੁਧ ਨੂੰ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਣ ਤੁਧ ਨੂੰ ਇੰਦਰ ਇੰਦਰਾਸਨ ਬੈਠੇ ਦੇਵ ਤਿਆ ਦਰ ਨਾਲੇ, ਗਾਵਣ ਤੁਧ ਨੂੰ ਸਿੱਧ ਸਮਾਧੀ ਅੰਦਰ, ਗਾਵਣ ਤੁਧ ਨੂੰ ਸਾਧ ਵਿਚਾਰੇ, ਗਾਵਣ ਤੁਧ ਨੂੰ ਜਤੀ ਸਤੀ ਸੰਤੋਖੀ, ਗਾਵਣ ਤੁਧ ਨੂੰ ਵੀਰ ਘਰਾਰੇ, ਗਾਵਣ ਤੁਧ ਨੂੰ ਪੰਡਤ ਪੜਨ ਰਖੀਸਰ, ਜੁਗ ਜੁਗ ਵੇਦਾ ਨਾਲੇ, ਗਾਵਣ ਤੁਧ ਨੂੰ ਮੋਹਣ ਯਾਮਨ ਮੋਹਣ, ਸੁਰਗ ਮੱਛ ਭਿਆਲੇ, ਗਾਵਣ ਤੁਧ ਨੂੰ ਰਤਨ ਉਪਾਏ, ਤੇਰੇ ਅੱਠਸਠ ਤੀਰਥ ਨਾਲੇ, ਗਾਵਣ ਤੁਧ ਨੂੰ ਜੋਧ ਮਹਾਬਲ ਸੂਰਾ, ਗਾਵਣ ਤੁਧ ਨੂੰ ਖਾਣੀ ਚਾਰੇ, ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰੱਖੇ ਤੇਰੇ ਧਾਰੇ, ਸੇ ਤੁਧ ਨੂੰ ਗਾਵਣ ਜੋ ਤੁਧ ਪਾਵਣ, ਰਤੇ ਤੇਰੇ ਭਗਤ ਰਸਾਲੇ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਹੁਤ ਬਿਆਨ ਕੀਤਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਲਿਖਦੇ ਨੇ, ਹੋਰ ਕੇਤੇ ਤੁਧ ਨੂੰ ਗਾਵਣ, ਸੇ ਮੈਂ ਚਿੱਤ ਨਾ ਆਵਣ, ਨਾਨਕ ਕਿਆ ਵਿਚਾਰੇ। ਸਤਿਗੁਰੂ ਨਾਨਕ ਜੀ ਬਿਆਨ ਕਰਦੇ ਨੇ ਕਿ ਹੋਰ ਪਤਾ ਨੀ ਕਿੰਨੇ ਤੈਨੂੰ ਗਾਉਂਦੇ ਨੇ, ਪਰ ਮੇਰੇ ਚਿੱਤ ਦੇ ਵਿੱਚ ਤੇ ਉਹ ਯਾਦ ਵੀ ਨਹੀਂ ਹੁੰਦੇ। ਭਾਵ ਕਿ ਜਿੰਨੇ ਤੈਨੂੰ ਗਾਉਂਦੇ ਨੇ, ਜਿੰਨੇ ਤੈਨੂੰ ਧਿਆਉਂਦੇ ਨੇ, ਮੈਂ ਉਹਨਾਂ ਦਾ ਬਿਆਨ ਵੀ ਨਹੀਂ ਕਰ ਸਕਦਾ। ਪਰ ਮੋਟੇ ਮੋਟੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਣੇ ਨੇ ਕਿ ਇਹ ਸਾਰੇ ਦੇ ਸਾਰੇ ਤੁਹਾਨੂੰ ਯਾਦ ਕਰਦੇ ਨੇ, ਤੁਹਾਨੂੰ ਗਾਉਂਦੇ ਨੇ। ਪਰ ਕਈ ਐਸੇ ਨੇ ਜਿਹੜੇ ਕਿ ਮੈਂ ਲਿਖ ਨਹੀਂ ਸਕਦਾ, ਮੇਰੀ ਵਿਚਾਰ ਦੇ ਵਿੱਚ ਹੀ ਨਹੀਂ ਆਉਂਦੇ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਿਰਪਾਲ ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ ਜਿੰਨੇ ਵੱਡੇ ਵੱਡੇ ਜੁਗੀਸ਼ਵਰ ਨੇ, ਨਾਰਦ ਵਰਗੇ ਜਿਹੜੇ ਰਿਸ਼ੀ ਨੇ, ਇਹ ਸਾਰੇ ਦੇ ਸਾਰੇ ਤੁਹਾਨੂੰ ਗਾਉਂਦੇ ਨੇ।
ਇੰਦਰਾਦਿਕ ਸੁਰ ਕਿੰਨਰ ਜਛ, ਵਿਦਿਆ ਧਾਰ ਗੰਧਰਵ ਪ੍ਰਤਸ਼।
ਇਸ ਤੋਂ ਇਲਾਵਾ ਕਿਰਪਾਲ ਕਹਿੰਦਾ ਕਿ ਇੰਦਰ ਆਦਿਕ ਜਿਹੜੇ ਦੇਵਤੇ ਨੇ ਉਹ ਗਾਉਂਦੇ ਨੇ, ਭਾਵ ਕਿ ਇੰਦਰ ਦੇ ਸਮੇਤ ਜਿਹੜੇ ਦੇਵਤੇ ਨੇ ਉਹ ਵੀ ਤੁਹਾਨੂੰ ਹਰ ਇੱਕ ਪ੍ਰਕਾਰ ਦੇ ਨਾਲ ਗਾ ਰਹੇ ਨੇ। ਸੁਰ ਦਾ ਭਾਵ ਹੁੰਦਾ ਦੇਵਤੇ, ਸਾਰੇ ਦੇਵਤੇ ਗਾ ਰਹੇ ਨੇ, ਕਿੰਨਰ ਤੁਹਾਨੂੰ ਗਾਉਂਦੇ ਨੇ। ਮਹਾਨ ਕੋਸ਼ ਦੇ ਵਿੱਚ ਲਿਖਿਆ ਹੋਇਆ ਕਿ ਬਹੁਤ ਹੀ ਜ਼ਿਆਦਾ ਨਿੰਦ ਨਹੀਂ ਹੈ ਜਿਸ ਦੀ ਸ਼ਕਲ ਹੋਵੇ, ਭਾਵ ਕਿ ਕਿੰਨਰ ਐਸੇ ਹੁੰਦੇ ਨੇ ਜਿਨ੍ਹਾਂ ਦਾ ਧੜ ਤੇ ਭਾਵੇਂ ਮਨੁੱਖ ਦਾ ਹੁੰਦਾ, ਪਰ ਇਹਨਾਂ ਦਾ ਜਿਹੜਾ ਸਿਰ ਹੈ ਉਹ ਘੋੜੇ ਦਾ ਮੰਨਿਆ ਜਾਂਦਾ ਹੈ। ਭਾਵ ਕਿ ਮਨੁੱਖਾ ਧੜ ਵਾਲੇ ਤੇ ਘੋੜੇ ਦੇ ਸਿਰ ਵਾਲੇ ਜਿਹੜੇ ਦੇਵਤੇ ਹੁੰਦੇ ਨੇ ਉਹਨਾਂ ਨੂੰ ਆਖਿਆ ਜਾਂਦਾ ਹੈ ਕਿੰਨਰ। ਇਹ ਪੁੱਲ ਸੱਤ ਰਿਖੀ ਦੀ ਔਲਾਦ ਵੀ ਮੰਨੇ ਜਾਂਦੇ ਹਨ। ਕੁਬੇਰ ਦੀ ਸਭਾ ਦੇ ਵਿੱਚ ਜਦੋਂ ਗੰਧਰਵ ਗਾਉਂਦੇ ਹਨ ਤੇ ਇਹ ਜਿਹੜੇ ਸਾਰੇ ਦੇ ਸਾਰੇ ਕਿੰਨਰ ਨੇ ਇਹ ਨਾਚ ਕਰਦੇ ਨੇ। ਇਹਨਾਂ ਦਾ ਨਾਚ ਸਵਰਗਾਂ ਦੇ ਵਿੱਚ ਵੀ ਦੇਖਿਆ ਜਾਂਦਾ ਹੈ, ਭਾਵ ਕਿ ਸਵਰਗ ਦੇ ਵਿੱਚ ਵੀ ਇਹ ਨੱਚਦੇ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸਮ ਗ੍ਰੰਥ ਦੇ ਵਿੱਚ ਕਿੰਨਰਾਂ ਦੇ ਬਾਰੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ, ਕਿੰਨਰ ਗੰਧਰਵ ਗਾਣ ਕਰੈ ਗਾਣ, ਭਾਵ ਕਿ ਬਹੁਤੇ ਸਾਰੇ ਜਿਹੜੇ ਕਿੰਨਰ ਨੇ ਤੇ ਜਿਹੜੇ ਗੰਧਰਵ ਨੇ ਉਹ ਬਹੁਤ ਜ਼ਿਆਦਾ ਗਾਣ ਕਰਦੇ ਨੇ, ਕਿਉਂਕਿ ਜਿਹੜੇ ਗੰਧਰਵ ਨੇ ਉਹਨਾਂ ਨੂੰ ਗਵੀਏ ਮੰਨਿਆ ਗਿਆ ਤੇ ਜਿਹੜੇ ਕਿੰਨਰ ਨੇ ਇਹਨਾਂ ਨੂੰ ਨੱਚਣ ਵਾਲੇ ਮੰਨਿਆ ਗਿਆ। ਹੁਣ ਇਸ ਜਗ੍ਹਾ ਦੇ ਉੱਤੇ ਉਹ ਕਹਿ ਰਿਹਾ ਕਿ ਤੁਹਾਨੂੰ ਇੰਦਰ ਦੇਵਤਾ ਗਾਉਂਦਾ, ਸਾਰੇ ਦੇਵਤੇ ਗਾਉਂਦੇ ਨੇ, ਸਾਰੇ ਕਿੰਨਰ ਜਿਹੜੇ ਨੇ ਉਹ ਵੀ ਤੁਹਾਡਾ ਬਿਆਨ ਕਰਦੇ ਨੇ, ਇਸ ਤੋਂ ਇਲਾਵਾ ਜਿਹੜੇ ਜੱਛ ਨੇ ਉਹ ਵੀ ਤੁਹਾਡੇ ਧਿਆਨ ਨੂੰ ਧਾਰਨ ਕਰਦੇ ਨੇ। ਦੇਵਤਿਆਂ ਦੀ ਇੱਕ ਖਾਸ ਜਾਤੀ ਨੂੰ ਆਖਿਆ ਜਾਂਦਾ ਹੈ ਜੱਛ। ਕੁਬੇਰ ਦੀ ਸੇਵਾ ਦੇ ਵਿੱਚ ਇਹ ਸਾਰੇ ਦੇ ਸਾਰੇ ਹਮੇਸ਼ਾ ਹਾਜ਼ਰ ਰਹਿੰਦੇ ਨੇ। ਵਿਸ਼ਨੂੰ ਪੁਰਾਣ ਅੰਸ਼ 1 ਅਧਿਆਏ 5 ਦੇ ਵਿੱਚ ਇਹ ਲਿਖਿਆ ਹੈ, ਇੱਕ ਵਾਰ ਬ੍ਰਹਮਾ ਨੂੰ ਭੁੱਖ ਲੱਗੀ, ਉਸ ਤਮੋ ਪ੍ਰਵਿਤੀ ਤੋਂ ਇਹ ਸਾਰੇ ਦੇ ਸਾਰੇ ਜੱਛ ਪੈਦਾ ਹੋਏ, ਇਹ ਪੁਰਾਣ ਦੇ ਵਿੱਚ ਲਿਖਿਆ ਗਿਆ। ਵਿਦਿਆ ਧਰ ਗੰਧਰਵ ਪ੍ਰਤਸ਼, ਇਸ ਤੋਂ ਅੱਗੇ ਲਿਖਿਆ ਹੈ ਕਵੀ ਜੀ ਨੇ ਵਿਦਿਆ ਧਰ। ਦੇਵਤਿਆਂ ਦੀ ਇੱਕ ਖਾਸ ਜਾਤੀ ਨੂੰ ਆਖਿਆ ਜਾਂਦਾ ਹੈ ਵਿਦਿਆ ਧਰ, ਜੋ ਪ੍ਰਿਥਵੀ ਅਤੇ ਸਵਰਗ ਦੇ ਮੰਨਿਆ ਜਾਂਦਾ ਕਿ ਮੱਧ ਦੇ ਵਿੱਚ ਰਹਿੰਦੇ ਨੇ, ਵਿਚਕਾਰ ਰਹਿੰਦੇ ਨੇ। ਇਸ ਦਾ ਨਾਮ ਕਾਮ ਰੂਪ ਅਤੇ ਖੇਚਰ ਵੀ ਆਖਿਆ ਜਾਂਦਾ ਹੈ, ਜਿੱਥੇ ਸਾਰਿਆਂ ਇਹਨਾਂ ਦੇਵਤਿਆਂ ਦਾ ਵਾਸਾ ਹੈ, ਜਿਨ੍ਹਾਂ ਨੂੰ ਵਿਦਿਆ ਧਰ ਆਖਿਆ ਜਾਂਦਾ। ਗੰਧਰਵ ਪ੍ਰਤੱਛ ਤੇ ਗੰਧਰਵ ਦਾ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਾ ਹਾਂ ਕਿ ਦੇਵਤਿਆਂ ਦੇ ਜਿੰਨੇ ਵੀ ਗਾਉਣ ਵਾਲੇ ਗਵਈਏ ਨੇ ਉਹਨਾਂ ਸਾਰਿਆਂ ਨੂੰ ਗੰਧਰਵ ਆਖਿਆ ਜਾਂਦਾ। ਕਿਰਪਾਲ ਮਹੰਤ ਕਹਿੰਦਾ ਕਿ ਸੱਚੇ ਪਾਤਸ਼ਾਹ ਇੰਦਰ ਦੇਵਤਾ ਤੁਹਾਨੂੰ ਯਾਦ ਕਰਦਾ ਤੇ ਆਉਂਦਾ ਹੈ, ਸਾਰੇ ਦੇਵਤੇ ਤੁਹਾਨੂੰ ਧਿਆਉਂਦੇ ਨੇ, ਕਿੰਨਰ ਵੀ ਤੁਹਾਨੂੰ ਯਾਦ ਕਰਦੇ ਨੇ, ਜੱਚ ਵੀ ਤੁਹਾਡੀ ਆਰਾਧਨਾ ਕਰਦੇ ਨੇ, ਵਿਦਿਆ ਧਰ ਤੇ ਜਿਹੜੇ ਗੰਧਰਵ ਨੇ ਇਹ ਵੀ ਸੱਚੇ ਪਾਤਸ਼ਾਹ ਤੁਹਾਡੀ ਆਰਾਧਨਾ ਦੇ ਵਿੱਚ ਲੀਨ ਰਹਿੰਦੇ ਨੇ। ਚਰਨ ਕਮਲ ਤੁਮ ਕਰੈ ਆਰਾਧਨ, ਤਪ ਆਦਿਕ ਸਾਧੈ ਗਨ ਸਾਧਨ। ਜਿਹੜੇ ਵੱਡੇ ਵੱਡੇ ਤਪਸਵੀ ਨੇ, ਜਿਹੜੇ ਤਪ ਦੀ ਵੱਡੀ ਸਾਧਨਾ ਕਰਦੇ ਨੇ ਬਹੁਤ ਪ੍ਰਕਾਰ ਦੇ ਨਾਲ, ਇਹ ਸਾਰੇ ਦੇ ਸਾਰੇ ਤੁਹਾਡੇ ਚਰਨ ਕਮਲਾਂ ਦੀ ਹੀ ਆਰਾਧਨਾ ਧਾਰਨ ਕਰਦੇ ਨੇ। ਹਮ ਲੋਕਣ ਕੇ ਭਾਗ ਵਡੇਰੇ, ਲੋਚਣ ਗੋਚਰ ਤੁਮ ਕੋ ਹੇਰੇ। ਕਿਰਪਾਲ ਮਹੰਤ ਕਹਿੰਦਾ ਕਿ ਸਾਡੇ ਤੇ ਬਹੁਤ ਹੀ ਜ਼ਿਆਦਾ ਵੱਡੇ ਤੇ ਉੱਤਮ ਭਾਗ ਨੇ ਕਿ ਅਸੀਂ ਪ੍ਰਤੱਖ ਰੂਪ ਦੇ ਵਿੱਚ ਆਪਣੀ ਅੱਖਾਂ ਦੇ ਨਾਲ ਤੁਹਾਡਾ ਦਰਸ਼ਨ ਕਰ ਰਹੇ ਹਾਂ। ਮਨ ਬਾਣੇ ਕੋ ਵਿਸ਼ੈ ਨ ਹੋਈ, ਭਾਖਤ ਸ਼ਰਤ ਸਿਮਰਤ ਸਭ ਕੋਈ। ਭਾਵ ਕੇ ਮਨ ਤੇ ਬਾਣੀ ਦਾ ਕੋਈ ਵਿਸ਼ਾ ਨਹੀਂ ਹੈ। ਜਿੰਨੇ ਵੀ ਸਾਰੇ ਧਾਰਮਿਕ ਗ੍ਰੰਥ ਨੇ, ਜਿੰਨੀਆਂ ਵੀ 27 ਸਿਮਰਤੀਆਂ ਨੇ, ਇਹ ਸਾਰੀਆਂ ਇਹੀ ਬਿਆਨ ਕਰਦੀਆਂ ਨੇ। ਆਸ ਪ੍ਰਭ ਪਾਏ ਕੌਣ ਤਜ ਸਕੈ, ਜਿਸ ਕੇ ਪਦ ਸਰੋਜ ਸੁਰ ਤਕੈ। ਮਹੰਤ ਕਰਪਾਲ ਕਹਿੰਦਾ ਕਿ ਸੱਚੇ ਪਾਤਸ਼ਾਹ ਐਸੇ ਪ੍ਰਭੂ ਨੂੰ ਭਾਵ ਕੇ ਐਸੇ ਸਤਿਗੁਰੂ ਦੀ ਪ੍ਰਾਪਤੀ ਕਰਕੇ ਕਿਹੜਾ ਮੂਰਖ ਮਨੁੱਖ ਹੋਵੇਗਾ ਕਿ ਜਿਹੜਾ ਸਤਿਗੁਰੂ ਨੂੰ ਛੱਡ ਸਕੇ। ਜਿਸ ਕੇ ਪਦ ਸਰੋਜ ਸੁਰ ਤਕੈ, ਭਾਵ ਕੇ ਦੇਵਤੇ ਤੱਕਦੇ ਹਨ ਜਿਨ੍ਹਾਂ ਦੇ ਚਰਨਾਂ ਕਮਲਾਂ ਨੂੰ, ਐਸੇ ਸਤਿਗੁਰੂ ਨੂੰ ਕੌਣ ਮੰਦੇ ਭਾਗਾਂ ਵਾਲਾ ਛੱਡਣਾ ਚਾਹੇਗਾ। ਭੂਲ ਝੂਕ ਦਾਸਣ ਤੇ ਹੋਏ, ਬਖਸ਼ਣ ਹਾਰ ਪ੍ਰਭੂ ਤੁਮ ਸੋਏ। ਕਿਰਪਾਲ ਮਹੰਤ ਦਾ ਕਹਿਣ ਤੋਂ ਭਾਵੇ ਹੈ ਕਿ ਮਾੜੇ ਭਾਗ ਨੇ ਜਿਹੜੇ ਤੁਹਾਡੇ ਸਾਥ ਨੂੰ ਛੱਡ ਕੇ ਚਲੇ ਗਏ ਨੇ, ਮੇਰੇ ਬੜੇ ਵੱਡੇ ਉੱਤਮ ਕਰਮ ਨੇ ਕਿ ਮੈਂ ਅਜੇ ਵੀ ਤੁਹਾਡੇ ਪੱਖ ਦੇ ਵਿੱਚ ਖਲੋ ਕੇ ਤੁਹਾਡਾ ਦਰਸ਼ਨ ਦਾ ਆਨੰਦ ਮਾਣ ਰਿਹਾ ਹਾਂ। ਕਹਿੰਦਾ ਹੈ ਕਿ ਭੂਲ ਚੂਕ ਦਾਸਣ ਤੇ ਹੋਏ, ਭਾਵ ਕੇ ਜਿਹੜੀ ਭੁੱਲ ਚੁੱਕ ਹੈ ਉਹ ਦਾਸਾਂ ਤੋਂ ਹੋ ਜਾਇਆ ਕਰਦੀ ਹੈ। ਬਖਸ਼ਣ ਹਾਰ ਪ੍ਰਭੂ ਤੁਮ ਸੋਏ, ਪਰ ਸੱਚੇ ਪਾਤਸ਼ਾਹ ਜੀ ਤੁਸੀਂ ਤੇ ਦਿਆਲੂ ਹੋ, ਤੁਸੀਂ ਤੇ ਬਖਸ਼ਣ ਵਾਲੇ ਹੋ, ਤੁਸੀਂ ਗਲਤੀਆਂ ਨੂੰ ਵੀ ਮਾਫ ਕਰ ਦੇਣ ਦੀ ਸਮਰੱਥਾ ਰੱਖਦੇ। ਜਿਸ ਕੇ ਹੋਰ ਨਿਸ਼ਚਾਇਸ ਦੇਤ, ਤੇਹ ਨਿਜ ਸੰਗ ਮਿਲਾਏ ਸੋ ਲੇਤ। ਕਿਰਪਾਲ ਮਹੰਤ ਕਹਿੰਦਾ ਕਿ ਜਿਹਦੇ ਹਿਰਦੇ ਦੇ ਵਿੱਚ ਤੁਸੀਂ ਆਪਣਾ ਨਿਸ਼ਚਾ ਤੇ ਪ੍ਰਤੀਤ ਦੇ ਦਿੰਦੇ ਹੋ, ਤੇਹ ਨਿਜ ਸੰਗ ਮਿਲਾਏ ਸੁਲੇਤ, ਉਹਨੂੰ ਕਿਰਪਾ ਕਰਕੇ ਆਪਣੇ ਨਾਲ ਮਿਲਾ ਲੈਂਦੇ ਹੋ। ਭਾਵ ਕਿ ਮੇਰੇ ਤੇ ਬਹੁਤੀ ਕਿਰਪਾ ਕੀਤੀ, ਮੇਰੇ ਹਿਰਦੇ ਦੇ ਵਿੱਚ ਤੁਸੀਂ ਪ੍ਰਤੀਤ ਨੂੰ ਧਾਰਨ ਕਰਵਾਇਆ, ਤਾਂ ਹੀ ਤੁਹਾਡੇ ਸਾਥ ਮੈਂ ਮਿਲਿਆ। ਕਹਾਂ ਬੋਧ ਹਮ ਕਰੈ ਬਡਾਈ, ਤੁਮਰੀ ਪ੍ਰਭਾ ਤੁਮੈ ਬਨ ਆਈ। ਕਿਰਪਾਲ ਮਹੰਤ ਕਹਿੰਦਾ ਕਿ ਮੇਰੀ ਇੰਨੀ ਵੱਡੀ ਬੁੱਧੀ ਨਹੀਂ ਹੈ ਕਿ ਹੇ ਸੱਚੇ ਪਾਤਸ਼ਾਹ ਜੀ ਮੈਂ ਤੁਹਾਡੀ ਮਹਿਮਾ ਦਾ ਵਖਾਣ ਕਰ ਸਕਾਂ। ਤੁਮਰੀ ਪ੍ਰਭਾ ਤੁਮੈ ਬਨਾਈ, ਭਾਵ ਕਿ ਤੁਹਾਡੀ ਜਿਹੜੀ ਸੋਭਾ ਹੈ, ਤੁਹਾਡੀ ਜਿਹੜੀ ਉਪਮਾ ਹੈ, ਇਹ ਤੁਹਾਨੂੰ ਹੀ ਬਣ ਆਉਂਦੀ ਹੈ। ਜਿਸ ਤਰ੍ਹਾਂ ਕਿ ਗੁਰਬਾਣੀ ਦੇ ਵਿੱਚ ਪਾਠ ਆਉਂਦਾ ਹੈ, ਭਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਇਹ ਪੰਕਤੀਆਂ ਲਿਖੀਆਂ ਗਈਆਂ ਨੇ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਹੁਣ ਜਿਹੜੇ ਗਿਆਨੀ ਸੱਜਣ ਨੇ, ਉਹ ਦੋ ਪ੍ਰਕਾਰ ਦੇ ਨਾਲ ਇਹ ਸਤੁਕ ਦਾ ਅਰਥ ਕਰਦੇ ਨੇ। ਪਹਿਲੀ ਤੇ ਗੱਲ ਇਹ ਹੈ, ਭੱਲੇ ਅਮਰਦਾਸ ਗੁਣ ਤੇਰੇ, ਕਿ ਹੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ, ਤੇਰੇ ਜਿਹੜੇ ਗੁਣ ਨੇ ਉਹ ਬਹੁਤ ਹੀ ਭਲੇ ਨੇ, ਬਹੁਤ ਹੀ ਚੰਗੇ ਨੇ, ਤੇਰੀ ਉਪਮਾ ਤੋਹੇ ਬਣ ਆਵੇ, ਤੇਰੀ ਜਿਹੜੀ ਉਪਮਾ ਹੈ ਉਹ ਤੈਨੂੰ ਹੀ ਬਣ ਆਉਂਦੀ ਹੈ। ਪਰ ਕਈ ਕਈ ਜਿਹੜੇ ਵਿਦਵਾਨ ਸੱਜਣ ਨੇ, ਉਹ ਇਸ ਤਰ੍ਹਾਂ ਜ਼ਿਕਰ ਕਰਦੇ ਨੇ, ਭੱਲੇ ਅਮਰਦਾਸ ਗੁਣ ਤੇਰੇ, ਕਿਉਂਕਿ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਜੇਕਰ ਜੀਵਨ ਦੇ ਬਾਰੇ ਦੇਖਿਆ ਜਾਵੇ ਤੇ ਭੱਲਿਆਂ ਦੀ ਗੋਦ ਦੇ ਵਿੱਚ ਸਤਿਗੁਰਾਂ ਨੇ ਅਵਤਾਰ ਨੂੰ ਧਾਰਨ ਕੀਤਾ। ਇਸ ਕਰਕੇ ਗੋਤ ਨੂੰ ਮੁੱਖ ਰੱਖ ਕੇ ਕਈ ਸੱਜਣ ਇਹ ਅਰਥ ਕਰਦੇ ਨੇ ਕਿ ਭੱਲੇ ਅਮਰਦਾਸ ਗੁਣ ਤੇਰੇ, ਹੇ ਭੱਲਿਆਂ ਦੀ ਕੁਲ ਦੇ ਵਿੱਚ अवतार नु धारण करन वाले सतगुरु अमरदास सच्चे पातशाह जी, तेरी उपमा कोई कर नहीं सकदा, तेरी उपमा तो ही बनावे, तेरी जिहड़ी उपमा है ओ तेनू ही बन आउंदी है। मेरा सिर्फ कहण तो पावे है कि इस वेले कृपाल महंत कहिंदा कि मेरी तुच्छ बुद्धि है, मैं तुहाडी वडियाई नू बयान नहीं कर सकदा, मैं तुहाडी सोभा ते उपमा नू कह नहीं सकदा, तुम्हें बनाई, तुहाडी सोभा ते तुहाडी उपमा तुहानू ही बन आउंदी।
एव प्रशंसत साध कृपाल, बेहस बचन तब कहियो कृपाल।
ग्रंथाकार भाई संतोख सिंह जी लिखते ने कि जदों इस तरीके दे नाल कृपाल साध ने सतगुरु सच्चे पातशाह जी की उपमा की, सतगुरु सच्चे पातशाह जी ओदियां गल्लां दे उत्ते प्रसन्न होए, ते फिर कृपालू सतगुरां ने इस तरह वचन किया।
कहिंदे ने ब्रिंद गरिंदन चमू बिलंद, हम पर चढ़ आए कर दुंद।
सतगुरु जी कहिंदे ने कि बहुते सारे पहाड़ी है, ते बहुते सारी जिहड़ी पहाड़ियां दी फौज वड्डी है। सतगुरु सच्चे पातशाह जी कहिंदे ने इह साडे ते चढ़ के आ गई है, भाव के बड़ा जोर शोर करके ओ चढ़दी आ रही।
टीम चांद के कहे कहाए, बायस तार निपत समुदाए।
सतगुरु गोविंद सिंह जी कहिंदे ने कि राजे भीम चंद दे कहण कहाउण दे उत्ते 22 ही धारावां दे जिहड़े राजे ने ओह इक मुठ हो गए ने, इकट्ठे हो गए।
सबन सकेली अनी कनेरी, फतेह शाह ले संग बडेरी।
सतगुरु जी कृपाल महंत नू कह रहे ने कि सारे राजा ने अपनी वड्डी तो वड्डी जिहड़ी फौज है उस नू एकत्र कीता है, ते राजा फतेह शाह जिहड़ा पहाड़ी राजा है ओ सारी फौज नू अगे लै के अगे वध रहे।
बिना काज मूरख अहंकारी, लर बेहेत करी अस त्यारी।
सतगुरु गोविंद सिंह सच्चे पातशाह जी कहिंदे ने कि राजे फतेह शाह ने बेकार दे विच ही ऐसी तैयारी कीती होई है, भाव के साडे उत्ते ओ चढ़ के आ रहा है वड्डी सारी फौज नू एकत्र करके, क्योंकि सतगुरु गोविंद सिंह सच्चे पातशाह जी ने अपने दसम ग्रंथ दे विच विचित्र नाटक दे विच पंगाणी दे युद्ध दा वर्णन कीता है। उत्थे सतगुरु जी लिखदे ने फतेह शाह कोपा तब राजा, लोह परा हमसो बिन काजा। ਭਾਵ ਕੇ ਰਾਜਾ ਫਤਿਹ ਸ਼ਾਹ ਬਹੁਤ ਗੁੱਸੇ ਦੇ ਵਿਚ ਆਇਆ ਤੇ ਬਗੈਰ ਹੀ ਕਾਰਨ ਤੋਂ ਸਾਡੇ ਨਾਲ ਆਣ ਕੇ ਲੜਿਆ। ਇਸ ਜਗ੍ਹਾ ਦੇ ਉੱਤੇ ਕਵੀ ਜੀ ਲਿਖ ਰਹੇ ਨੇ ਬਿਨਾਂ ਕਾਜ ਮੂਰਖ ਅਹੰਕਾਰੀ, ਲੜਬੇ ਹੇਤ ਕਰੀ ਅਸ ਤਿਆਰੀ। ਸਤਿਗੁਰੂ ਜੀ ਕਿਰਪਾਲ ਮਹੰਤ ਨੂੰ ਕਹਿ ਰਹੇ ਨੇ ਕਿ ਬਗੈਰ ਹੀ ਕਾਰਨ ਤੋਂ ਫਤਿਹ ਸ਼ਾਹ ਮੂਰਖ ਨੇ ਹੰਕਾਰ ਨੇ ਲੜਨ ਦੇ ਵਾਸਤੇ ਐਸੀ ਤਿਆਰੀ ਕੀਤੀ ਹੋਈ।
ਆਜ ਚੜੇ ਹਮਲੇ ਨਿਜ ਦਲ ਕੋ, ਦੇਖੇ ਯਾ ਪਰ ਦਿਖਾਵੇ ਬਲ ਕੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਪੰਗਾਣੀ ਦੀ ਜਗ੍ਹਾ ਦੇ ਉੱਤੇ ਜਿਨ੍ਹਾਂ ਸੂਰਮਿਆਂ ਨੂੰ ਅਸੀਂ ਤੈਨਾਤ ਕੀਤਾ ਹੋਇਆ, ਉਹਨਾਂ ਨੇ ਖਬਰ ਭੇਜੀ ਹੈ ਕਿ ਅੱਜ ਜੰਗ ਹੋਵੇਗਾ, ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਅੱਜ ਅਸੀਂ ਸਾਰੇ ਦਲ ਨੂੰ ਸਾਰੀ ਫੌਜ ਨੂੰ ਲੈ ਕੇ ਉੱਥੇ ਪਹੁੰਚਣਾ ਹੈ।
ਦੇਖੇ ਯਾ ਪਰ ਦਿਖਾਵੇ ਬਲ ਕੋ,
ਭਾਵ ਕੇ ਰਾਜੇ ਫਤਿਹ ਸ਼ਾਹ ਦੀ ਤਾਕਤ ਨੂੰ ਦੇਖਣਾ ਤੇ ਆਪਣੇ ਬਲ ਨੂੰ ਦਿਖਾਉਣਾ।
ਤੁਮ ਹੋ ਸੰਤ ਸਰੂਪ ਸਮਰੱਥ, ਕਹੋ ਵਿਜੈ ਹੋਏ ਕਿਸ ਕੇ ਹੱਥ।
ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਕਿਰਪਾਲ ਮਹੰਤ ਨੂੰ ਬਹੁਤ ਹੀ ਜ਼ਿਆਦਾ ਵਡਿਆਈ ਦੇ ਰਹੇ ਨੇ। ਸਤਿਗੁਰੂ ਜੀ ਕਹਿੰਦੇ ਨੇ ਤੁਮ ਹੋ ਸੰਤ ਸਰੂਪ ਸਮਰੱਥ, ਕਹਿੰਦੇ ਨੇ ਹੇ ਮਹੰਤ ਕਿਰਪਾਲ ਜੀ ਤੁਸੀਂ ਤੇ ਸੰਤ ਸਰੂਪ ਹੋ, ਔਰ ਇਸ ਤੋਂ ਇਲਾਵਾ ਸਮਰੱਥਾ ਵਾਲੇ ਹੋ, ਤਾਕਤ ਵਾਲੇ ਹੋ।
ਕਹੋ ਵਿਜੈ ਹੋਏ ਕਿਸਕੇ ਹੱਥ, ਹੇ ਮਹੰਤ ਜੀ ਕਿਰਪਾਲ ਜੀ ਦੱਸੋ ਕਿ ਅੱਜ ਜਿਹੜੀ ਜਿੱਤ ਹੈ ਉਹ ਕਿਹਦੇ ਹੱਕ ਦੇ ਵਿੱਚ ਹੋਵੇਗੀ,
ਭਾਵ ਕਿ ਮੈਂ ਜਿੱਤਾਂਗਾ ਜਾਂ ਕੇ ਫਿਰ ਮੇਰਾ ਵੈਰੀ ਫਤਿਹ ਸ਼ਾਹ ਜਿੱਤੇਗਾ। ਤੁਹਾਡਾ ਸੰਤ ਸਰੂਪ ਹੈ, ਸਮਰੱਥਾ ਵਾਲੇ ਹੋ, ਕਰਾਮਾਤ ਵਾਲੇ ਹੋ, ਦੱਸੋ ਕਹੋ ਵਿਜੈ ਹੋਏ ਕਿਸਕੇ ਹੱਥ, ਦੱਸੋ ਕਿ ਜਿੱਤ ਕਿਹਦੇ ਹੱਥਾਂ ਦੇ ਵਿੱਚ ਆਵੇਗੀ।
ਕੌਣ ਤਜੈ ਰਣ ਖੇਤ ਪਲਾਵੇ, ਕੌਣ ਜੀਤ ਸ਼ੀਗਰ ਕਰ ਜਾਵੇ।
ਕਹਿੰਦੇ ਨੇ ਦੱਸੋ ਕਿ ਮੈਦਾਨੇ ਜੰਗ ਨੂੰ ਛੱਡ ਕੇ ਕੌਣ ਕਾਇਰ ਬਣ ਕੇ ਦੌੜੇਗਾ ਤੇ ਜਿੱਤ ਕਿਹਦੇ ਹੱਥਾਂ ਦੇ ਵਿੱਚ ਆਵੇਗੀ, ਭਾਵ ਕਿ ਜਿੱਤ ਦੀ ਪ੍ਰਾਪਤੀ ਕਰਕੇ ਸ਼ੀਗਰਤਾ ਦੇ ਨਾਲ ਆਪਣੇ ਘਰ ਕੌਣ ਵਾਪਸ ਮੁੜੇਗਾ। नाम कृपाल कृपाल स्वरूप कहो बतावण बात अनूप।
सतगुरु गोविंद सिंह जी कहंदे के तुहाडा नाम भी कृपाल है, इस तो इलावा तुहाडा कृपालु स्वरूप भी है। कहो बतावण बात अनूप, ए जिहड़ी गुझी गल है, ए जिहड़ी अनूपम गल है, एदे बारे तुसी मैनू दसो कि किदी जित होवेगी किदी हार होवेगी। क्योंकि हमेशा ही जिहड़ा सतगुरु है वह अपने सिखां नूं बणाउंदा ही आया है। जेकर आपां सतगुरु अर्जन देव सच्चे पातशाह जी दे जीवन दे बारे देखिए, जिन्हां दे हजूर बाबा बुढ़ा जी रहे ते सतगुरु अर्जन देव सच्चे पातशाह जी ने देखो कि किन्ना वड्डा रुतबा ते माण बख्शा बाबा बुढ़ा जी नूं। जेकर सतगुरु अर्जन देव सच्चे पातशाह जी दे चरणां दे विच माता गंगा जी ने बेनती की थी कि कृपा करो सच्चे पातशाह घर दे विच औलाद पैदा होवे, शरीक ताने मेहने मारदे ने, ते सतगुरु अर्जन देव सच्चे पातशाह जी ने आख्या गंगा जी पुत्र दा वरदान लैणा ते बाबे बुढ़े तो जाके लै। मैं उस लम्मी चौड़ी घटना दे वल नहीं जाना कि किस तरह माता जी गए ते किस तरह बाबा बुढ़ा जी ने उन्हां नूं वरदान दिता, भाव के सर्व कला समर्थ स्वयं सतगुरु अर्जन देव सच्चे पातशाह जी सन, जिन्हां दे इक प्यारा सिख सी बाबा बुढ़ा, पर इन्ना ज्यादा बाबा बुढ़ा नूं सतगुरां ने वड्याया कि सतगुरु हरगोबिंद सच्चे पातशाह जी दा जिहड़ा अवतार है ओही बाबा बुढ़ा जी दे वरदान दे नाल होया। भाव कि इन्नी ज्यादा वड्याई भी कदे सतगुरु बख्श देंदा है। हुण करण कारण अकाल पुरख सतगुरु गोविंद सिंह सच्चे पातशाह जी स्वयं अकाल पुरख दा अवतार सर्व कला समर्थ अंतरयामी ते उस कृपाल नूं कह रहे ने कि कृपाल जी तुसी दसो अज असी रणभूमि दे विच जाणा है, साडी जित होवेगी कि हार होवेगी, असी जित के मुड़ांगे जां के हार दा सामना करना पवेगा।
सुन महंत द्रिगते जल टेरे कहो बाक सुनिए प्रब मेरे।
जदों ऐसे बचन सतगुरां ने कीते उसे वेले महंत दी अखां दे विचों हंजुआं दा पानी डिगन लगा। कहो बाक सुनिए प्रभ मेरे, हाथ जोड़ के बेनती करदा है कि सच्चे पातशाह मेरी बेनती नूं सुनो, मेरी बेनती प्रमाण करो, मैं की दसना कि जित किदी होनी है ते हार किदी होनी है, मेरी तुसी एक बेनती सुन लो।
खेल अनेक रचो मन पाए नर लीलायन सारे बनाए।
हाथ जोड़ के कृपाल महंत कहिंदा है कि सच्चे पातशाह अनेका प्रकार दियां खेडां नूं तुसीं आपे ही रचदे हो ते फिर आपे ही उन्हां खेडां नूं मन ला के पूरियां भी करदे हो।
नर लीला अनुसार बनाए,
भाव के जिन्ने भी नर ने ओ तुहाडी लीला नूं तुहाडे कौतकां नूं देखदे ने, भाव के तुसीं अपनी लीला करके सारिआं नूं अपने अनुसार ही खिडाउंदे हो।
प्रथम शतर मद कैट पारी बेद सहाय हित सो लिया मारी।
सच्चे पातशाह मैनू की पता है कि किन्ने जितना है किन्ने हारना है, मैनू वड्याई देने दे वास्ते तुसी ऐसे वचन कर रहे हो। उस वेले कृपाल महंत ने पुराने प्रमाण देने शुरू किते, कहिंदा मद कैट शत्रु प्रथम पारी बेद सहाय हित सो लिए मारी। हे अकाल पुरख जी, हे सतगुरु सच्चे पातशाह जी, हे अकाल पुरख दे स्वरूप, सारिआं तों पहिलां सृष्टि दी साजना करन तों पहिलां तुसीं मद ते कैटब दो राक्षसां नूं पहिलां तैयार कर दित्ता। दो राक्षस होए ने जिन्हां नूं सके भरा मन्निआ जांदा है, मद ते कैटब दोवें भरा सन। महाभारत ते कालिक पुराण दे विच कथा है कि मद अते कैटब विष्णु दे कन्न दे विचों पैदा होए, जदों के विष्णु भगवान जी विराजमान सन अते ब्रह्मा जो अजे नाभ कमल दे विचों हुणे हुणे जम्मिया ही सी उन्हों खाण दा इन्हां दोवां ने प्रयत्न कीता ते विष्णु भगवान ने इन्हां दा संघार कर दिता। कहिंदा है कि प्रथम शत्र मद कैटब भारी बिद सहाय हित सो लिए मारी। भाव के विधाता दी ब्रह्मा दी सहायता करन दे वास्ते इन्हां दोवां दा तुसीं विनाश कर दिता भगवान विष्णु दे स्वरूप दे विच जदों तुसीं सी। जदों भगवान विष्णु जी ने
ਇਹਨਾਂ ਦੋਵਾਂ ਨੂੰ ਮਾਰਿਆ। ਉਸ ਤੋਂ ਬਾਅਦ ਹੀ ਇਹਨਾਂ ਦੇ ਨਾਮ ਦੇ ਨਾਲ ਮਧਸੂਦਨ ਸ਼ਬਦ ਜੁੜ ਗਿਆ। ਇਸ ਤੋਂ ਇਲਾਵਾ ਕਿਸੇ ਕਿਸੇ ਜਗ੍ਹਾ ਦੇ ਉੱਤੇ ਕੈਟਬ ਜਿੱਤ ਵੀ ਇਹਨਾਂ ਨੂੰ ਆਖਿਆ ਜਾਂਦਾ। ਗੌੜੀ ਆਸਾ ਦੇ ਵਿੱਚ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੀ ਬਾਣੀ ਦੇ ਵਿੱਚ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਸਹਸ ਬਾਹ ਮਦ ਕੀਟ ਮਹਿ ਖਾਸਾ। ਹਰਿਵੰਸ਼ ਦੇ ਵਿੱਚ ਲਿਖਿਆ ਹੈ ਕਿ ਮਦ ਅਤੇ ਕੈਟਬ ਦੀ ਮਿਜ ਜੋ ਸਮੁੰਦਰ ਤੇ ਫੈਲੀ, ਉਸੇ ਤੋਂ ਇਹ ਧਰਤੀ ਬਣੀ, ਇਹ ਪ੍ਰਿਥਵੀ ਬਣੀ। ਮੇਦਨ ਨਾਮ ਦਾ ਮੂਲ ਜਿਹੜਾ ਅਰਥ ਹੈ ਉਹ ਵੀ ਇਹ ਹੈ, ਕਿਉਂਕਿ ਧਰਤੀ ਨੂੰ ਮੇਦਨੀ ਵੀ ਆਖਿਆ ਜਾਂਦਾ ਹੈ। ਭਾਵ ਕਿ ਮਦ ਤੇ ਕੈਟਬ ਦੀ ਜਿਹੜੀ ਮਿਜ ਸੀ, ਜਿਹੜੀ ਉਹ ਸਮੁੰਦਰ ਦੇ ਤਲ ਦੇ ਉੱਤੇ ਫੈਲੀ, ਉਹਦੇ ਤੋਂ ਮੰਨਿਆ ਜਾਂਦਾ ਹੈ ਕਿ ਧਰਤੀ ਬਣੀ ਹੈ। ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇੱਥੇ ਜ਼ਿਕਰ ਕੀਤਾ ਕਿ ਸਹੰਸਰ ਬਾਹੂ ਦਾ ਨਾਸ ਕੀਤਾ, ਮਦ ਦਾ ਨਾਸ ਕੀਤਾ, ਕੈਟਬ ਦਾ ਨਾਸ ਕੀਤਾ ਤੇ ਮੈਖਾ ਸੁਰ ਨੂੰ ਵੀ ਅਕਾਲ ਪੁਰਖ ਨੇ ਮਾਰਿਆ। ਮੇਰਾ ਸਿਰਫ ਕਹਿਣ ਤੋਂ ਭਾਵ ਸੀ ਕਿ ਇਸ ਤਰ੍ਹਾਂ ਦੇ ਜਿਹੜੇ ਪ੍ਰਮਾਣ ਨੇ ਉਹ ਦੇ ਰਿਹਾ। ਇਸ ਤੋਂ ਇਲਾਵਾ ਰਾਮਾਇਣ ਦੇ ਵਿੱਚ ਇਹਨਾਂ ਦੇ ਬਾਰੇ ਇਸ ਤਰ੍ਹਾਂ ਦਾ ਲੇਖ ਹੈ, ਬ੍ਰਹਮਾ ਦੇ ਕੰਨ ਦੀ ਮੈਲ ਤੋਂ ਮਾਧਵ ਤੇ ਕੈਟਬ ਪੈਦਾ ਹੋਏ। ਦਸਮ ਗ੍ਰੰਥ ਦੇ ਵਿੱਚ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਇਸ ਦਾ ਬਿਆਨ ਇਸ ਤਰ੍ਹਾਂ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਏਕ ਸ਼੍ਰਵਣ ਤੇ ਮੈਲ ਨਿਕਾਰਾ, ਤਾਂ ਤੇ ਮਦ ਕੈਟਬ ਤਨ ਤਾਰਾ। ਸਤਿਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਕਿ ਬ੍ਰਹਮਾ ਨੇ ਆਪਣੇ ਇੱਕ ਕੰਨ ਦੇ ਵਿੱਚੋਂ ਮੈਲ ਕੱਢੀ, ਜਿਨ੍ਹਾਂ ਤੋਂ ਦੋ ਰਾਕਸ਼ ਪੈਦਾ ਹੋਏ, ਇੱਕ ਮਦ ਤੇ ਇੱਕ ਕੈਟਬ। ਦੂਸਰੀ ਤਰਫ ਜਿਹੜਾ ਮੈਂ ਤੁਹਾਡੇ ਸਾਹਮਣੇ ਪਹਿਲਾਂ ਬਿਆਨ ਕੀਤਾ, ਇਹ ਮਹਾਭਾਰਤ ਦਾ ਤੇ ਕਾਲਕ ਪੁਰਾਣ ਦਾ ਪ੍ਰਮਾਣ ਹੈ ਕਿ ਵਿਸ਼ਨੂੰ ਦੇ ਕੰਨਾਂ ਦੇ ਵਿੱਚੋਂ ਇਹ ਦੋ ਪੈਦਾ ਹੋਏ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਬ੍ਰਹਮਾ ਦੇ ਕੰਨ ਦੇ ਵਿੱਚੋਂ ਇੱਕ ਹੀ ਕੰਨ ਦੇ ਵਿੱਚੋਂ ਪੈਦਾ ਹੋਣ ਦਾ ਜ਼ਿਕਰ ਕਰਦੇ ਨੇ। ਇਸ ਜਗ੍ਹਾ ਦੇ ਉੱਤੇ ਕਹਿੰਦਾ ਹੈ, ਪ੍ਰਥਮ ਛਤਰ ਮਦ ਕੈਟਬ ਭਾਰੀ, ਬਿਦ ਸਹਾਇ ਹਿਤ ਸੋ ਲੀਆ ਮਾਰੀ। ਕਿਰਪਾਲ ਮਹੰਤ ਕਹਿੰਦਾ ਕਿ ਹੇ ਅਕਾਲ ਪੁਰਖ ਜੀ, ਪਹਿਲਾਂ ਤੁਸੀਂ ਮਦ ਤੇ ਕੈਟਬ ਨੂੰ ਸਾਜਿਆ ਤੇ ਫੇਰ ਬ੍ਰਹਮਾ ਦੀ ਸਹਾਇਤਾ ਕਰਨ ਦੇ ਵਾਸਤੇ ਉਹਨਾਂ ਦਾ ਸੰਹਾਰ ਕਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ। ਪੌਣ ਸਤ ਯੁਗ ਮੈਂ ਦਿੱਤੀ ਸੋਨੰਦ, ਹਿਰਨ ਕਸ਼ਪ ਹਿਰਨਾਸ਼ ਨਿਕੰਦ। ਕਹਿੰਦਾ ਹੈ ਕਿਰਪਾਲ ਕੇ, ਫੇਰ ਸੱਚੇ ਪਾਤਸ਼ਾਹ ਦੁਨੀਆਂ ਦੀ ਤੁਸੀਂ ਸਾਜਨਾ ਕੀਤੀ, ਫੇਰ ਸੱਚੇ ਪਾਤਸ਼ਾਹ ਤੁਸੀਂ ਯੁੱਗਾਂ ਦੀ ਰਚਨਾ ਕੀਤੀ, ਚਾਰ ਯੁੱਗ ਬਣਾਏ। ਤੇ ਕਹਿੰਦਾ ਕਿ ਜੇਕਰ ਮੈਂ ਪਹਿਲੇ ਯੁੱਗ ਦੇ ਬਾਰੇ ਆਖਾਂ, ਸਤਯੁਗ ਮੈਂ ਦਿੱਤੀ ਸੋਨੰਦ, ਸਤਯੁਗ ਦੇ ਵਿੱਚ ਜਿਹੜੀ ਦਿੱਤੀ ਸੀ ਉਹਦੇ ਘਰ ਦੇ ਵਿੱਚ ਦੋ ਪੁੱਤਰ ਪੈਦਾ ਹੋਏ, ਇੱਕ ਦਾ ਨਾਮ ਸੀ ਹਿਰਨ ਕਸ਼ਪ ਤੇ ਦੂਸਰੇ ਦਾ ਨਾਮ ਸੀ ਹਿਰਨਾਸ਼, ਤੇ ਸੱਚੇ ਪਾਤਸ਼ਾਹ ਉਹਨਾਂ ਦਾ ਵੀ ਨਾਸ ਤੁਹਾਨੂੰ ਕਰਨਾ ਪਿਆ, ਕਿਉਂਕਿ ਜਿਹੜਾ ਹਿਰਨ ਕਸ਼ਪ ਸੀ ਤੇ ਜਿਹੜਾ ਹਿਰਨਾਸ਼ ਸੀ ਇਹ ਦੋਵੇਂ ਸਕੇ ਭਰਾ ਸਨ, ਦਿੱਤੀ ਇਹਨਾਂ ਦੀ ਮਾਂ ਸੀ। ਮਹਾਭਾਰਤ ਤੇ ਪੁਰਾਣਾਂ ਦੇ ਅਨੁਸਾਰ ਇਹ ਆਖਿਆ ਗਿਆ ਹੈ ਕਿ ਜਿਹੜਾ ਹਿਰਨ ਕਸ਼ਪ ਸੀ ਇਹੀ ਪ੍ਰਹਿਲਾਦ ਦਾ ਪਿਤਾ ਸੀ ਤੇ ਇਸੇ ਨੂੰ ਮਾਰਿਆ ਸੀ ਨਰਸਿੰਘ ਭਗਵਾਨ ਦਾ ਰੂਪ ਧਾਰਨ ਕਰਕੇ। ਪਰ ਦੂਸਰੇ ਪਾਸੇ ਜੇਕਰ ਆਪਾਂ ਗੁਰਬਾਣੀ ਦੇ ਅਨੁਸਾਰ ਚੱਲੀਏ ਤੇ ਗੁਰਬਾਣੀ ਪ੍ਰਹਿਲਾਦ ਦਾ ਜਿਹੜਾ ਪਿਤਾ ਹੈ ਉਸ ਨੂੰ ਹਿਰਨਾਕਸ਼ ਮੰਨਦੀ ਹੈ। ਭਾਵ ਕੇ ਜਿਹੜੇ ਪੁਰਾਣ ਨੇ ਉਹ ਤੇ ਇਹ ਗੱਲ ਮੰਨਦੇ ਨੇ ਕਿ ਜਿਹੜਾ ਹਿਰਨ ਕਸ਼ਪ ਸੀ ਉਹਦਾ ਸੀ ਪੁੱਤਰ ਪ੍ਰਹਿਲਾਦ ਤੇ ਪ੍ਰਹਿਲਾਦ ਦੀ ਰੱਖਿਆ ਕਰਨ ਦੇ ਵਾਸਤੇ ਹਿਰਨ ਕਸ਼ਪ ਨੂੰ ਹੀ ਮਾਰਿਆ ਨਰਸਿੰਘ ਰੂਪ ਨੂੰ ਧਾਰਨ ਕਰਕੇ। ਪਰ ਗੁਰਬਾਣੀ ਦੇ ਬਾਰੇ ਦੂਸਰਾ ਬਿਆਨ ਹੈ। ਗੁਰਬਾਣੀ ਦੇ ਅਨੁਸਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਲਿਖਦੇ ਨੇ ਕਿ ਜਿਹੜਾ ਹਿਰਨਾਕਸ਼ ਸੀ ਉਹਦਾ ਪੁੱਤਰ ਸੀ ਪ੍ਰਹਿਲਾਦ ਤੇ ਹਿਰਨਾਕਸ਼ ਨੂੰ ਹੀ ਮਾਰਿਆ ਨਰਸਿੰਘ ਰੂਪ ਨੂੰ ਧਾਰਨ ਕਰਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਸਾ ਜੀ ਦੀ ਵਾਰ ਦੇ ਵਿੱਚ ਇਸ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਲਿਖਦੇ ਨੇ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਿਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਸ ਜਗ੍ਹਾ ਤੋਂ ਇਹ ਪੱਕਾ ਪ੍ਰਮਾਣ ਹੁੰਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਿਆਨ ਕਰ ਰਹੇ ਨੇ ਕਿ ਹਰ ਇੱਕ ਯੁਗ ਦੇ ਵਿੱਚ ਭਗਵਾਨ ਨੇ ਆਪਣੇ ਭਗਤਾਂ ਦੀ ਪੈਜ ਨੂੰ ਰੱਖਿਆ, ਉਹਨਾਂ ਦੀ ਰੱਖਿਆ ਕੀਤੀ। ਹੁਣ ਪ੍ਰਮਾਣ ਦਿੰਦੇ ਨੇ ਪ੍ਰਹਿਲਾਦ ਭਗਤ ਦਾ ਕਿ ਹਿਰਨਾਕਸ਼ ਦੁਸ਼ਟ ਹਰ ਮਾਰਿਆ, ਦੁਸ਼ਟ ਹਿਰਨਾਕਸ਼ ਨੂੰ ਮਾਰਿਆ ਭਗਵਾਨ ਨੇ ਤੇ ਪ੍ਰਹਿਲਾਦ ਨੂੰ ਤਰਾਇਆ, ਭਾਵ ਕੇ ਉਹਦੀ ਰੱਖਿਆ ਕੀਤੀ। ਇਸ ਕਰਕੇ ਆਪਾਂ ਪੁਰਾਣਾਂ ਤੋਂ ਵੱਖਰੇ ਹਾਂ। ਭਾਵ ਕੇ ਗੁਰੂਆਂ ਦਾ ਜਿਹੜਾ ਪ੍ਰਮਾਣ ਹੈ ਉਹ ਇਸ ਬਾਰੇ ਜਾਂਦਾ ਹੈ ਕਿ ਹਿਰਨਾਕਸ਼ ਦਾ ਪੁੱਤਰ ਪ੍ਰਹਿਲਾਦ ਸੀ ਤੇ ਭਗਵਾਨ ਨੇ ਹਿਰਨਾਕਸ਼ ਨੂੰ ਹੀ ਨਰ ਸਿੰਘ ਰੂਪ ਧਾਰਨ ਕਰਕੇ ਮਾਰਿਆ। ਇਸ ਤੋਂ ਇਲਾਵਾ ਹਿਰਨ ਕਸ਼ਪ ਦਾ ਜਿਹੜਾ ਨਾਸ ਹੈ ਉਹ ਬ੍ਰਾਹ ਰੂਪ ਧਾਰਨ ਕਰਕੇ ਭਗਵਾਨ ਨੇ ਹਰਨਾਕਸ਼ ਤੋਂ ਪਹਿਲਾਂ ਕੀਤਾ ਸੀ। ਹੁਣ ਕਹਿੰਦਾ ਸਤਯੁਗ ਮੈਂ ਦਿੱਤੀ ਸੋ ਨੰਦ, ਹਿਰਨ ਕਸ਼ਪ ਹਰਨਾਸ਼ ਨਿਕੰਦ। ਸਤਯੁਗ ਦੇ ਵਿੱਚ ਹੇ ਭਗਵਾਨ ਜੀ, ਤੁਸੀਂ ਪਹਿਲਾਂ ਹਿਰਨ ਕਸ਼ਪ ਦਾ ਨਾਸ ਕੀਤਾ ਜਿਹੜਾ ਕਿ ਮੂੰਹ ਦੇ ਵਿੱਚ ਪਾ ਕੇ ਧਰਤੀ ਨੂੰ ਸਮੁੰਦਰ ਦੇ ਵਿੱਚ ਜਾ ਲੁਕਿਆ ਸੀ, ਤੇ ਫਿਰ ਉਸ ਤੋਂ ਬਾਅਦ ਤੁਸੀਂ ਹਰਨਾਕਸ਼ ਦਾ ਨਾਸ ਕੀਤਾ। ਤ੍ਰੇਤੇ ਮੈਂ ਰਾਵਣ ਬਲਵਾਨਾ, ਤੀਨ ਲੋਕ ਮੈਂ ਤਪਿਓ ਮਹਾਨਾ। ਇਸ ਤੋਂ ਅੱਗੇ ਆਇਆ ਤ੍ਰੇਤਾ ਯੁਗ, ਜਿਹਦੇ ਵਿੱਚ ਬਲਵਾਲਾ ਰਾਵਣ ਪੈਦਾ ਹੋਇਆ, ਜਿਹਨੇ ਕਿ ਤਿੰਨੇ ਹੀ ਲੋਕਾਂ ਦੇ ਉੱਤੇ ਜਿੱਤ ਦੀ ਪ੍ਰਾਪਤੀ ਕੀਤੀ। ਤੀਨ ਲੋਕ ਮੈਂ ਤਪਿਓ ਮਹਾਨਾ, ਭਾਵ ਕਿ ਤਿੰਨਾਂ ਹੀ ਲੋਕਾਂ ਦੇ ਵਿੱਚ ਰਾਵਣ ਦਾ ਜਿਹੜਾ ਬਹੁਤ ਵੱਡਾ ਪ੍ਰਤਾਪ ਸੀ ਉਹ ਹਰ ਇੱਕ ਤਰਫ ਦੇ ਵਿੱਚ ਫੈਲਿਆ। ਭਾਈ ਕਾਨ ਸਿੰਘ ਜੀ ਨਾਭਾ ਰਾਵਣ ਦੇ ਬਾਰੇ ਕੁਝ ਲਿਖਦੇ ਨੇ, ਰਾਵਣ ਦੇ ਪੈਦਾਇਸ਼ ਦੇ ਬਾਰੇ, ਉਹਦੇ ਮਾਤਾ ਪਿਤਾ ਦੇ ਬਾਰੇ। ਵੈਰੀਆਂ ਨੂੰ ਰਵਾ ਦੇਣ ਵਾਲਾ, ਜਿਹੜਾ ਵੈਰੀਆਂ ਨੂੰ ਰਵਾ ਦੇਵੇ ਉਸ ਨੂੰ ਆਖਿਆ ਜਾਂਦਾ ਹੈ ਰਾਵਣ, ਇਹਦੇ ਨਾਮ ਦਾ ਹੀ ਇਹ ਭਾਵ ਹੈ। ਵੈਰੀਆਂ ਨੂੰ ਰਵਾ ਦੇਣ ਵਾਲਾ, ਵਿਸ਼ਵਾ ਦਾ ਪੁੱਤਰ ਜੋ ਕੈਕਸੀ ਦੇ ਉਧਰ ਤੋਂ ਜੰਮਿਆ। ਕੈਕਸੀ ਨੂੰ ਕੇਸ਼ਨੀ ਤੇ ਨਿਕਸ਼ਾ ਵੀ ਆਖਿਆ ਜਾਂਦਾ ਹੈ। ਰਮਾਇਣ ਦੇ ਵਿੱਚ ਲਿਖਿਆ ਹੈ ਕਿ ਸੋਮਾਲੀ ਰਾਕਸ਼ ਦੀ ਪੁੱਤਰੀ ਵਿਸ਼ਵਾ ਨੂੰ ਵਰਨ ਦੇ ਲਈ ਸਾਂਝ ਸਮੇਂ ਪਹੁੰਚੀ। ਵਿਸ਼ਵਾ ਨੇ ਉਸ ਨੂੰ ਅੰਗੀਕਾਰ ਕੀਤਾ, ਪਰ ਸ਼ਾਮਾਂ ਦੇ ਵੇਲੇ ਹੋਣ ਕਰਕੇ ਭਯੰਕਰ ਪੁੱਤਰ ਰਾਵਣ ਅਤੇ ਕੁੰਭਕਰਨ ਪੈਦਾ ਹੋਏ। ਇਹਨਾਂ ਤੋਂ ਪਿੱਛੋਂ ਕਰੂਰ ਸੁਭਾਅ ਵਾਲੀ ਸਰੂਪ ਨਖਾ ਪੈਦਾ ਹੋਈ। ਕੈਕਸੀ ਦੀ ਪ੍ਰਾਰਥਨਾ ਤੇ ਵਿਸ਼ਵਾ ਨੇ ਇੱਕ ਸ਼ਾਂਤ ਸੁਭਾਅ ਵਾਲਾ ਪੁੱਤਰ ਬਭੀਸ਼ਣ ਵੀ ਉਸ ਨੂੰ ਬਖਸ਼ਿਆ। ਰਾਵਣ ਦੇ 10 ਸਿਰ ਤੇ 20 ਬਾਹਾਂ ਸਨ। ਹੁਣ 10 ਸਿਰ ਤੇ 20 ਬਾਹਾਂ ਹੋਣ ਦਾ ਇਹ ਭਾਵ ਨਹੀਂ ਹੈ ਕਿ ਹਮੇਸ਼ਾ 10 ਸਿਰ ਉਹਦੇ ਕੰਠ ਦੇ ਉੱਤੇ ਲੱਗੇ ਰਹਿੰਦੇ ਸਨ, ਉਹਦੇ ਧੜ ਦੇ ਉੱਤੇ 10 ਸਿਰ ਲਗਾਤਾਰ ਲੱਗੇ ਰਹਿੰਦੇ ਸਨ, ਇਸ ਤਰ੍ਹਾਂ ਨਹੀਂ ਸੀ। ਜਾਂ ਫਿਰ ਇਹ ਕਿ 20 ਬਾਹਾਂ ਲਗਾਤਾਰ ਹੀ ਉਹਦਿਆਂ ਕੰਧਿਆਂ ਦੇ ਨਾਲ ਜੁੜੀਆਂ ਰਹਿੰਦੀਆਂ ਸਨ, ਇਸ ਤਰ੍ਹਾਂ ਦਾ ਭਾਵ ਨਹੀਂ ਸੀ। ਭਾਵ ਕਿ ਉਹਨੂੰ 10 ਸਿਰ ਬਖਸ਼ੇ ਹੋਏ ਸਨ ਭਗਵਾਨ ਦੇ ਵੱਲੋਂ, ਔਰ 20 ਬਾਹਾਂ ਵੀ ਮਿਲੀਆਂ ਹੋਈਆਂ ਸਨ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਵੀ ਐਸਾ ਕਥਨ ਆਉਂਦਾ ਹੈ ਕਿ ਜਿਹੜਾ ਕੁੰਭਕਰਨ ਹੈ ਤੇ ਜਿਹੜਾ ਰਾਵਣ ਹੈ ਇਹਨਾਂ ਨੇ ਬਹੁਤ ਵੱਡੀ ਤਪੱਸਿਆ ਕੀਤੀ। ਜਦੋਂ ਤਪੱਸਿਆ ਤੋਂ ਭਗਵਾਨ ਪ੍ਰਸੰਨ ਹੋਏ ਤੇ ਫਿਰ ਇਹਨਾਂ ਨੂੰ ਆਖਿਆ ਗਿਆ ਵਰਦਾਨ ਮੰਗਣ ਦੇ ਵਾਸਤੇ। ਯਾਦ ਰੱਖਣ ਦੀ ਲੋੜ ਹੈ ਕਿ ਸ਼ਿਵਜੀ ਦਾ ਉਪਾਸਕ ਸੀ ਰਾਵਣ, ਸ਼ਿਵਜੀ ਭਗਵਾਨ ਦੀ ਉਸਨੇ ਬੜੀ ਆਰਾਧਨਾ ਕੀਤੀ ਤੇ ਆਰਾਧਨਾ ਕਰਨ ਤੋਂ ਬਾਅਦ ਉਹਨੇ ਫਿਰ ਬਾਰ ਬਾਰ ਆਪਣਾ ਸਿਰ ਕਲਮ ਕਰਕੇ ਭਗਵਾਨ ਸ਼ਿਵਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ। ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਕਿ ਸੋਨੇ ਦੀ ਲੰਕਾ ਸੀ, ਪਰ ਇੱਥੇ ਪ੍ਰੇਮ ਦੀ ਖੇਡ ਹੈ। ਜੋ ਚਾਹੇ ਸਰਮਾਇਆ ਦੇ ਸਕਦਾ ਸੀ, ਪਰ ਪ੍ਰੇਮ ਦੇ ਕਰਕੇ ਉਹਨੇ ਹਰ ਵਾਰੀ ਆਪਣੇ ਸਿਰ ਨੂੰ ਵੱਢ ਵੱਢ ਕੇ ਭਗਵਾਨ ਸ਼ਿਵ ਜੀ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ। ਇਸ ਤਰ੍ਹਾਂ ਬਾਰ ਬਾਰ ਉਹਨੇ 10 ਵਾਰੀ ਕੀਤਾ, ਇਸ ਕਰਕੇ ਉਹਦੇ 10 ਸਿਰ ਸਨ। ਦੈਸਰ ਵੀ ਉਸ ਨੂੰ ਇਸੇ ਕਰਕੇ ਆਖਿਆ ਜਾਂਦਾ ਹੈ ਕਿ 10 ਸਿਰ ਸਨ, ਭਾਵ ਕਿ ਜਦੋਂ ਉਸ ਦੇ ਨਾਲ ਜੰਗ ਹੋਵੇ ਤੇ ਜੇਕਰ ਉਹਦਾ ਜੰਗ ਦੇ ਵੇਲੇ ਇੱਕ ਸਿਰ ਕੱਟਿਆ ਜਾਵੇ ਤੇ ਦੂਸਰਾ ਸਿਰ ਦੁਬਾਰਾ ਉਸੇ ਜਗ੍ਹਾ ਦੇ ਉੱਤੇ ਮੌਜੂਦ ਹੁੰਦਾ ਸੀ। ਹੁਣ ਇਸ ਜਗ੍ਹਾ ਦੇ ਉੱਤੇ ਭਾਈ ਕਾਨ ਸਿੰਘ ਜੀ ਨਾਭਾ ਲਿਖ ਰਹੇ ਨੇ ਕਿ 10 ਸਿਰ ਸਨ ਤੇ 20 ਬਾਹਾਂ ਸਨ ਰਾਵਣ ਦੀਆਂ। ਤਪ ਕਰਕੇ ਬ੍ਰਹਮਾ ਤੋਂ ਸਾਰਾ ਜਗਤ ਜਿੱਤਣ ਦਾ ਇਸ ਤੋਂ ਇਲਾਵਾ ਇਸ ਨੇ ਵਰਦਾਨ ਵੀ ਪ੍ਰਾਪਤ ਕੀਤਾ ਸੀ। ਆਪਣੇ ਮਤੇਰ ਭਾਈ ਕੁਬੇਰ ਨੂੰ ਲੰਕਾ ਦੇ ਵਿੱਚੋਂ ਕੱਢ ਕੇ ਤੇ ਫੇਰ ਰਾਵਣ ਉਸ ਜਗ੍ਹਾ ਦਾ ਲੰਕਾ ਦਾ ਰਾਜਾ ਬਣਿਆ। ਉਸ ਤੋਂ ਪੁਸ਼ਪਨ ਨਾਂ ਦਾ ਇੱਕ ਵਿਮਾਨ ਵੀ ਉਸ ਨੇ ਖੋ ਲਿਆ ਸੀ। ਰਾਵਣ ਦੀਆਂ ਭਾਵੇਂ ਬਹੁਤ ਸਾਰੀਆਂ ਰਾਣੀਆਂ ਸਨ, ਪਰ ਸਾਰੀਆਂ ਰਾਣੀਆਂ ਦੇ ਵਿੱਚੋਂ ਇੱਕ ਪ੍ਰਮੁੱਖ ਜਿਹੜੀ ਰਾਣੀ ਹੈ ਉਹਦਾ ਜ਼ਿਕਰ ਆਉਂਦਾ ਹੈ, ਜਿਸ ਦਾ ਨਾਮ ਸੀ ਮਦੋਦਰੀ। ਤੇ ਇਹ ਜਿਹੜੀ ਮਦੋਦਰੀ ਹੈ ਇਹ ਮੈਂ ਦਾਨਵ ਰਾਕਸ਼ ਦੀ ਪੁੱਤਰੀ ਸੀ। ਰਾਮਾਇਣ ਦੇ ਵਿੱਚ ਰਾਵਣ ਦੀ ਫੌਜ ਦੇ ਬਾਰੇ ਵੀ ਲਿਖਿਆ ਹੋਇਆ। ਰਾਮਾਇਣ ਦੇ ਵਿੱਚ ਲਿਖਿਆ ਹੋਇਆ ਹੈ ਕਿ 10,46,100 ਜਿਹੜੀ ਫੌਜ ਸੀ ਉਹ ਰਾਵਣ ਦੀ ਸੀ। ਰਾਵਣ ਸੰਸਕ੍ਰਿਤ ਦਾ ਬਹੁਤ ਜ਼ਿਆਦਾ ਵੱਡਾ ਪੰਡਿਤ ਵਿਦਵਾਨ ਸੀ, ਯਾਦ ਕਰਕੇ ਬ੍ਰਾਹਮਣ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਪ੍ਰਵਚਨ ਦੇ ਵਿੱਚ ਵੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਰਾਵਣ ਨੇ ਵੇਦਾਂ ਦਾ ਟੀਕਾ ਕੀਤਾ। ਟੀਕੇ ਤੋਂ ਭਾਵ ਹੈ ਕਿ ਜਿਹੜੀ ਔਖੀ ਗੱਲ ਹੈ ਉਹਨੂੰ ਸੌਖੀ ਕਰਕੇ ਲਿਖ ਦੇਣਾ, ਭਾਵ ਕਿ ਜਿਵੇਂ ਇਹ ਕਥਾ ਦੇ ਮੈਂ ਅਰਥ ਕਰਕੇ ਬਿਆਨ ਕਰ ਰਿਹਾ। ਵੇਦਾਂ ਦਾ ਟੀਕਾ ਕੀਤਾ ਭਾਵ ਕੇ ਉਹਦੇ ਸਰਲ ਅਰਥਾਂ ਨੂੰ ਬਿਆਨ ਕੀਤਾ। ਪਰ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਇਹ ਵੀ ਬਚਨ ਕਰਦੇ ਨੇ ਕਿ ਇੰਨਾ ਜ਼ਿਆਦਾ ਵਿਦਵਾਨ ਸੀ, ਉਹਨੇ ਇੰਨੀ ਜ਼ਿਆਦਾ ਵਿਦਵਤਾ ਦੇ ਨਾਲ ਉਸ ਵੇਦਾਂ ਦੇ ਟੀਕੇ ਨੂੰ ਕੀਤਾ, ਭਾਵ ਕਿ ਵੇਦਾਂ ਨੂੰ ਤੇ ਭਾਵੇਂ ਕੋਈ ਵਿਦਵਾਨ ਪੰਡਿਤ ਪੜ੍ਹ ਲਵੇ, ਪਰ ਜਿਹੜਾ ਰਾਵਣੀ ਭਾਸ਼ ਦੇ ਵਿੱਚ ਟੀਕਾ ਕੀਤਾ ਹੈ ਵੇਦਾਂ ਦਾ, ਰਾਵਣ ਨੇ ਉਹਨੂੰ ਕੋਈ ਪੜ੍ਹ ਨਹੀਂ ਸਕਦਾ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਐਸਾ ਹੀ ਮੰਨਿਆ ਜਾਂਦਾ ਸੀ ਕਿ ਜਿੰਨਾ ਜ਼ਿਆਦਾ ਕੋਈ ਗੂੜ ਲਿਖੇਗਾ ਉਨਾ ਹੀ ਜ਼ਿਆਦਾ ਵੱਡਾ ਵਿਦਵਾਨ। ਇਸ ਕਰਕੇ ਰਾਵਣ ਨੇ ਜੇਕਰ ਟੀਕਾ ਵੀ ਕੀਤਾ ਤੇ ਉਹਨੇ ਬਹੁਤ ਗੂੜ ਭਾਸ਼ਾ ਦੇ ਵਿੱਚ ਕੀਤਾ, ਜਿਹਨੂੰ ਅੱਜ ਕੱਲ ਦਾ ਕੋਈ ਵਿਦਵਾਨ ਪੜ੍ਹ ਨਹੀਂ ਸਕਦਾ। ਇੰਨਾ ਜ਼ਿਆਦਾ ਵੱਡਾ ਗਿਆਨੀ ਸੀ, ਪੰਡਿਤ ਸੀ, ਬ੍ਰਾਹਮਣ ਸੀ। ਹਨੂਮਾਨ ਨਾਟਕ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ, ਰਘਪਤ ਰਾਵਣ ਸੋ ਕਹਿਓ ਸੁਪਾਟ ਸਚੇਤ ਸਵਾਰ। ਆਖਰਕਾਰ ਜਦੋਂ ਸੀਤਾ ਦਾ ਹਰਨ ਕਰ ਲਿਆ ਤੇ ਫਿਰ ਭਗਵਾਨ ਰਾਮ ਚੰਦਰ ਜੀ ਦੇ ਨਾਲ ਇਸ ਦਾ ਯੁੱਧ ਹੋਇਆ, ਇਸ ਯੁੱਧ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਨੇ ਇਸ ਰਾਵਣ ਦਾ ਨਾਸ਼ ਕਰ ਦਿੱਤਾ, ਇਹਨੂੰ ਸੰਘਾਰ ਦਿੱਤਾ। ਮੇਰਾ ਸਿਰਫ ਕਹਿਣ ਤੋਂ ਭਾਵ ਇਹ ਸੀ ਕਿ ਬਿਆਨ ਕਰ ਰਿਹਾ ਹੈ ਕਿਰਪਾਲ ਮਹੰਤ, ਤ੍ਰੇਤੇ ਮੈਂ ਰਾਵਣ ਬਲਵਾਨਾ, ਤੀਨ ਲੋਕ ਮੈਂ ਤਪਿਓ ਮਹਾਨਾ। ਤ੍ਰੇਤੇ ਯੁੱਗ ਦੇ ਵਿੱਚ ਰਾਵਣ ਬਲ ਵਾਲਾ ਪੈਦਾ ਹੋਇਆ, ਤਿੰਨੇ ਹੀ ਲੋਕਾਂ ਦੇ ਵਿੱਚ ਜਿਹਦਾ ਬਹੁਤ ਵੱਡਾ ਪ੍ਰਤਾਪ ਸੀ। ਤਿਸਕੇ ਸੰਗ ਕਾਲ ਕਮ ਸਾਨਾ, ਕੁੰਭ ਕਾਣ ਪ੍ਰਾਤਾ ਮਹੀਆਨਾ। ਤੇ ਕਹਿੰਦਾ ਹੈ ਕਿਰਪਾਲ ਮਹੰਤ ਕਿ ਸਤਿਗੁਰੂ ਜੀ ਭਗਵਾਨ ਰਾਮ ਚੰਦਰ ਜੀ ਦੇ ਸਰੂਪ ਦੇ ਵਿੱਚ ਤੁਸੀਂ ਫਿਰ ਬਹੁਤ ਵੱਡਾ ਸੰਗਰਾਮ ਲੜਿਆ ਉਸ ਰਾਵਣ ਦੀ ਸੈਨਾ ਦੇ ਨਾਲ ਤੇ ਰਾਵਣ ਦੇ ਨਾਲ, ਜਿਸ ਦੇ ਵਿੱਚ ਕੁੰਭਕਰਨ ਜਿਹੜਾ ਕਿ ਵੱਡਾ ਭਰਾ ਸੀ ਉਸ ਦਾ ਵੀ ਰਾਵਣ ਦੇ ਦਾ ਤੁਸੀਂ ਨਾਸ਼ ਕੀਤਾ। ਮੇਘ ਨਾਦ ਅਤਕਾਏ ਬਿਲੰਦੇ, ਸਵਣ ਸਮੇਤ ਬਿਨਾਸ਼ ਆਨੰਦੇ। ਇਸ ਤੋਂ ਇਲਾਵਾ ਉਸੇ ਰਣਭੂਮੀ ਦੇ ਵਿੱਚ ਰਾਵਣ ਦੇ ਪੁੱਤਰ ਮੇਘ ਨਾਦ ਦਾ ਵੀ ਨਾਸ਼ ਕੀਤਾ ਗਿਆ। ਇਸ ਤੋਂ ਇਲਾਵਾ ਅਤਕਾਏ ਜਿਹੜਾ ਸੀ ਪੁੱਤਰ ਰਾਵਣ ਦਾ, ਉਹਦਾ ਵੀ ਨਾਸ਼ ਕੀਤਾ। ਭਾਵੇਂ ਕਿ ਮੇਘਨਾਥ ਦਾ ਬਹੁਤ ਜ਼ਿਆਦਾ ਜ਼ਿਕਰ ਆਉਂਦਾ ਰਾਮਾਇਣ ਦੇ ਵਿੱਚ, ਪਰ ਇਸ ਤੋਂ ਇਲਾਵਾ ਇੱਕ ਹੋਰ ਵੀ ਬਹੁਤ ਬਲਕਾਰੀ ਪੁੱਤਰ ਸੀ ਰਾਵਣ ਦਾ, ਜਿਹਦਾ ਨਾਮ ਸੀ ਅਤਕਾਏ। ਇਸ ਅਤਕਾਏ ਨੂੰ ਮਾਰਿਆ ਸੀ ਰਣਭੂਮੀ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਦੇ ਛੋਟੇ ਭਰਾਤਾ ਲਛਮਣ ਨੇ।
ਪਾਰਥ ਦਾਪਰ ਮੈਂ ਬੜ ਕਾਲਾ, ਜਰਾ ਸੰਦ ਤੇ ਆਦ ਕਿਰ ਪਾਲਾ।
ਇਸ ਤੋਂ ਅੱਗੇ ਕਿਰਪਾਲ ਮਹੰਤ ਕਹਿੰਦਾ ਕਿ ਦੁਆਪਰ ਦਾ ਜਦੋਂ ਯੁੱਗ ਆਇਆ ਤੇ ਦੁਆਪਰ ਯੁੱਗ ਦੇ ਵਿੱਚ ਬਹੁਤ ਵੱਡਾ ਸੰਗਰਾਮ ਹੋਇਆ, ਜਿਹਨੂੰ ਕਿ ਮਹਾਭਾਰਤ ਆਖਿਆ ਜਾਂਦਾ। ਇਸੇ ਹੀ ਕਥਾ ਦੇ ਵਿੱਚ ਜਰਾਸੰਦ ਜਿਹੜਾ ਕਿ ਬਹੁਤ ਵੱਡਾ ਰਾਜਾ ਸੀ ਉਹਦਾ ਵੀ ਤੁਸੀਂ ਨਾਸ਼ ਕੀਤਾ ਜਾਂ ਕਰਵਾਇਆ। ਕਿਉਂਕਿ ਜਰਾਸੰਦ ਦੇ ਬਾਰੇ ਕਥਾ ਹੈ ਕਿ ਜਰਾਸੰਦ ਦਾ ਜਿਹੜਾ ਪਿਤਾ ਸੀ ਉਸ ਦੇ ਘਰ ਦੇ ਵਿੱਚ ਪਹਿਲਾਂ ਔਲਾਦ ਨਹੀਂ ਸੀ ਹੋਈ। ਉਹਨੇ ਕਿਸੇ ਵਿਦਵਾਨ ਰਿਸ਼ੀ ਦੀ ਜਾ ਕੇ ਬਹੁਤ ਸੇਵਾ ਕੀਤੀ। ਸੇਵਾ ਤੇ ਪ੍ਰਸੰਨ ਹੋ ਕੇ ਰਿਸ਼ੀ ਨੇ ਆਖਿਆ ਕਿ ਤੁਹਾਨੂੰ ਕੀ ਚਾਹੀਦਾ। ਹੱਥ ਜੋੜ ਕੇ ਰਾਜੇ ਨੇ ਆਖਿਆ ਕਿ ਮੇਰੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇ, ਕਿਰਪਾ ਕਰਕੇ ਪੁੱਤਰ ਦਾ ਵਰਦਾਨ ਦਿਓ। ਉਸ ਵੇਲੇ ਉਸ ਮਹਾਤਮਾ ਨੇ, ਉਸ ਰਿਸ਼ੀ ਨੇ ਰਾਜੇ ਨੂੰ ਇੱਕ ਅੰਬ ਦੇ ਦਿੱਤਾ, ਕਹਿੰਦਾ ਕਿ ਆਪਣੀ ਰਾਣੀ ਨੂੰ ਅੰਬ ਖਵਾ ਦੇਵੇ ਤੇ ਤੇਰੇ ਘਰ ਦੇ ਵਿੱਚ ਬਹੁਤ ਵੱਡਾ ਬਲਵਾਨ ਤੇ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ। ਜਰਾਸੰਦ ਦਾ ਜਿਹੜਾ ਪਿਤਾ ਸੀ ਉਹ ਅੰਬ ਦੇ ਫਲ ਨੂੰ ਲੈ ਕੇ ਘਰ ਆ ਗਿਆ ਤੇ ਸਬੱਬ ਦੇ ਨਾਲ ਰਾਜੇ ਦੀਆਂ ਦੋ ਰਾਣੀਆਂ ਸਨ, ਭਾਵੇਂ ਕਿ ਹੋਰ ਵੀ ਬਹੁਤ ਰਾਣੀਆਂ ਸਨ, ਪਰ ਦੋ ਜਿਹੜੀਆਂ ਰਾਣੀਆਂ ਸਨ ਉਹਨਾਂ ਨੂੰ ਰਾਜਾ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਸੀ। ਉਹਨੇ ਸੋਚਿਆ ਕਿ ਅੰਬ ਤੇ ਇੱਕ ਹੈ ਪਰ ਰਾਣੀਆਂ ਮੈਨੂੰ ਦੋ ਪਿਆਰੀਆਂ ਨੇ, ਇਸ ਕਰਕੇ ਮੈਂ ਚਾਹੁੰਦਾ ਹਾਂ ਕਿ ਦੋਵਾਂ ਦੇ ਘਰ ਦੇ ਵਿੱਚ ਹੀ ਪੁੱਤਰ ਪੈਦਾ ਹੋਵੇ। ਉਸ ਨੂੰ ਇਸ ਗੱਲ ਦਾ ਨਹੀਂ ਸੀ ਪਤਾ ਕਿ ਮੇਰੀ ਇਸ ਗਲਤੀ ਦਾ ਨਤੀਜਾ ਕੀ ਹੋਵੇਗਾ। ਉਹਨੇ ਸੋਚਿਆ ਕਿ ਚਲੋ ਅੰਬ ਜਿਹੜੀ ਖਾਵੇਗੀ ਉਹਦੇ ਘਰ ਦੇ ਵਿੱਚ ਪੁੱਤਰ ਪੈਦਾ ਹੋਵੇਗਾ ਤੇ ਮੈਂ ਦੋਵਾਂ ਨੂੰ ਅੱਧਾ ਅੱਧਾ ਅੰਬ ਖਵਾ ਦੇਣਾ। ਇਸੇ ਤਰ੍ਹਾਂ ਉਹਨੇ ਕੀਤਾ ਵੀ, ਉਹਨੇ ਅੱਧਾ ਅੰਬ ਆਪਣੀ ਇੱਕ ਰਾਣੀ ਨੂੰ ਖਵਾ ਦਿੱਤਾ ਤੇ ਦੂਸਰਾ ਅੱਧਾ ਜਿਹੜਾ ਹਿੱਸਾ ਸੀ ਦੂਸਰੀ ਨੂੰ ਖਵਾ ਦਿੱਤਾ। ਸਮਾਂ ਪਾ ਕੇ ਮਹਾਤਮਾ ਰਿਸ਼ੀ ਦਾ ਦਿੱਤਾ ਹੋਇਆ ਜਿਹੜਾ ਵਰਦਾਨ ਸੀ ਉਹ ਪੂਰਾ ਹੋਇਆ, ਪੁੱਤਰ ਤੇ ਦੋਵਾਂ ਦੇ ਘਰ ਦੇ ਵਿੱਚ ਪੈਦਾ ਹੋਏ। ਪਰ ਲਿਖਿਆ ਹੈ ਇਤਿਹਾਸ ਦੇ ਵਿੱਚ ਅੱਧੇ ਅੱਧੇ ਪੈਦਾ ਹੋਏ, ਭਾਵ ਕਿ ਅੰਬ ਤੇ ਇੱਕ ਸੀ, ਜੇਕਰ ਇੱਕ ਨੂੰ ਦੇ ਦਿੰਦਾ ਤੇ ਸਾਬਤ ਹੀ ਪੁੱਤਰ ਪੈਦਾ ਹੋਣਾ ਸੀ, ਪਰ ਦੋਵੇਂ ਪੁੱਤਰ ਪੈਦਾ ਹੋਏ ਪਰ ਅੱਧੇ ਅੱਧੇ, ਭਾਵ ਕਿ ਇੱਕ ਰਾਣੀ ਦੇ ਘਰ ਅੱਧਾ ਪੁੱਤਰ ਪੈਦਾ ਹੋਇਆ, ਦੂਸਰੇ ਦੇ ਘਰ ਦੇ ਵਿੱਚ ਦੂਸਰਾ ਅੱਧਾ ਹਿੱਸਾ ਪੈਦਾ ਹੋਇਆ ਪਰ ਮ੍ਰਿਤਕ, ਕਿਉਂਕਿ ਜੇਕਰ ਇਕੱਠੇ ਰਹਿੰਦੇ ਤਾਂ ਹੀ ਜੀਵਤ ਹੁੰਦੇ। ਮਰੇ ਹੋਏ ਦੋਵੇਂ ਹਿੱਸੇ ਪੈਦਾ ਹੋਏ ਦੋਵਾਂ ਰਾਣੀਆਂ ਦੇ ਘਰ ਦੇ ਵਿੱਚ। ਤੇ ਜਦੋਂ ਐਸਾ ਕੌਤਕ ਦੇਖਿਆ ਤੇ ਫਿਰ ਜਿਹੜਾ ਸੀ ਰਾਜਾ ਉਸਨੇ ਬਹੁਤ ਸਾਰੇ ਵਿਦਵਾਨਾਂ ਨੂੰ ਜੋਸ਼ੀਆਂ ਨੂੰ ਬੁਲਾਇਆ ਕਿ ਕੀ ਕਾਰਨ ਹੈ। ਉਹਨਾਂ ਨੂੰ ਕਾਰਨ ਤੇ ਕੁਝ ਪਤਾ ਨਹੀਂ ਸੀ। ਉਹਨਾਂ ਨੇ ਆਪਣੇ ਹਿਸਾਬ ਦੇ ਨਾਲ ਆਖਿਆ ਕਿ ਰਾਜਾ ਸਾਹਿਬ ਬਹੁਤ ਜ਼ਿਆਦਾ ਵੱਡਾ ਅਪਸ਼ਗਨ ਹੈ, ਇਹ ਬਹੁਤ ਜ਼ਿਆਦਾ ਮਾੜੀ ਗੱਲ ਹੈ। ਇਸ ਕਰਕੇ ਜੇਕਰ ਆਪਣੇ ਰਾਜ ਭਾਗ ਨੂੰ ਬਚਾਉਣਾ ਚਾਹੁੰਦਾ ਤੇ ਜੋ ਮ੍ਰਿਤਕ ਪੈਦਾ ਹੋਏ ਨੇ ਦੋ ਹਿੱਸੇ ਇਹਨਾਂ ਨੂੰ ਬਾਹਰ ਜੰਗਲਾਂ ਦੇ ਵਿੱਚ ਸਟਵਾ ਦੇ, ਤਾਂ ਹੀ ਤੇਰਾ ਰਾਜ ਬਚ ਸਕਦਾ ਹੈ ਤੇ ਤੇਰਾ ਜੀਵਨ ਬਚ ਸਕਦਾ। ਰਾਜੇ ਨੇ ਪੰਡਤਾਂ ਦੀ ਗੱਲ ਦੇ ਉੱਤੇ ਵਿਸ਼ਵਾਸ ਕੀਤਾ, ਆਪਣੇ ਦਾਸਾਂ ਨੂੰ ਹੁਕਮ ਕੀਤਾ ਕਿ ਜਾਓ ਬਾਹਰ ਜੰਗਲ ਦੇ ਵਿੱਚ ਇਹਨਾਂ ਦੋਵਾਂ ਟੁਕੜਿਆਂ ਨੂੰ ਸੁੱਟ ਦਿਓ। ਦਾਸਾਂ ਨੇ ਹੁਕਮ ਦੀ ਤਾਮੀਲ ਕੀਤੀ, ਉਹਨਾਂ ਨੇ ਦੋਵਾਂ ਟੁਕੜਿਆਂ ਨੂੰ ਬਾਹਰ ਸੁੱਟ ਦਿੱਤਾ ਉਜਾੜ ਦੇ ਵਿੱਚ। ਸਬਬ ਦੇ ਨਾਲ ਇੱਕ ਜਰਾ ਨਾਂ ਦੀ ਰਾਕਸ਼ਨੀ ਸੀ ਜਿਹੜੀ ਕਿ ਉੱਥੋਂ ਦੀ ਗੁਜ਼ਰ ਰਹੀ ਸੀ, ਉਹਨੇ ਜਦੋਂ ਦੇਖਿਆ ਕਿ ਦੋ ਟੁਕੜੇ ਨੇ ਤੇ ਉਸਨੇ ਲਾਗੇ ਜਾ ਕੇ ਖਾਣ ਦੀ ਚੇਸ਼ਟਾ ਕੀਤੀ, ਪਰ ਪਤਾ ਨਹੀਂ ਅਚਾਨਕ ਮਨ ਦੇ ਵਿੱਚ ਕੀ ਆਇਆ, ਉਹਨੇ ਦੋਵਾਂ ਹਿੱਸਿਆਂ ਨੂੰ ਇਸ ਪ੍ਰਕਾਰ ਦੇ ਨਾਲ ਜੋੜ ਦਿੱਤਾ। ਜਦੋਂ ਹੀ ਰਾਕਸ਼ਨੀ ਨੇ ਦੋਵਾਂ ਟੁਕੜਿਆਂ ਨੂੰ ਜੋੜਿਆ ਤੇ ਬੱਚਾ ਰੋਣ ਲੱਗ ਪਿਆ, ਭਾਵ ਕੇ ਜੀਵਿਤ ਹੋ ਗਿਆ। ਰਾਕਸ਼ਨੀ ਬੜੀ ਪ੍ਰਸੰਨ ਹੋਈ, ਉਹਨੂੰ ਦਇਆ ਆਈ ਤੇ ਉਹਨੇ ਫਿਰ ਉਸ ਨੂੰ ਖਾਧਾ ਨੇ। ਕਵੀ ਸੰਤੋਖ ਸਿੰਘ ਜੀ ਨੇ ਵੀ ਇਸ ਦਾ ਬਿਆਨ ਕੀਤਾ ਹੈ ਜਰਾਸੰਧ ਦੇ ਪ੍ਰਸੰਗ ਦੇ ਵਿੱਚ। ਕਹਿੰਦੇ ਨੇ ਕਿ ਪਤਾ ਲੱਗ ਗਿਆ ਰਾਜੇ ਨੂੰ ਕਿ ਕੋਈ ਰਾਕਸ਼ਨੀ ਇੱਕ ਬੱਚਾ ਚੁੱਕੀ ਫਿਰਦੀ ਹੈ। ਜਦੋਂ ਆਪਣੇ ਸੈਨਿਕਾਂ ਨੂੰ ਭੇਜਿਆ, ਉਹਨਾਂ ਨੇ ਰਾਕਸ਼ਨੀ ਨੂੰ ਜਾ ਕੇ ਘੇਰਿਆ ਤੇ ਰਾਕਸ਼ਨੀ ਨੇ ਸਾਰਾ ਜਿਹੜਾ ਹਾਲ ਸੀ ਉਹ ਬਿਆਨ ਕੀਤਾ ਤੇ ਫਿਰ ਰਾਜੇ ਨੂੰ ਉਹ ਪੁੱਤਰ ਵਾਪਸ ਦਿੱਤਾ। ਫਿਰ ਉਸ ਵੇਲੇ ਰਾਜੇ ਨੇ ਉਸ ਦਾ ਨਾਮ ਰਾਕਸ਼ਨੀ ਦੇ ਨਾਮ ਦੇ ਉੱਤੇ ਜਰਾਸੰਧ ਰੱਖ ਦਿੱਤਾ। ਬਹੁਤ ਵੱਡਾ ਪ੍ਰਤਾਪੀ ਰਾਜਾ ਹੋਇਆ। ਉਸ ਜਰਾਸੰਧ ਦਾ ਜ਼ਿਕਰ ਕਰਦਾ ਹੈ ਮਹੰਤ ਕਿਰਪਾਲ ਕਿ ਹੇ ਭਗਵਾਨ ਜੀ, ਤੁਸੀਂ ਦੁਆਪਰ ਯੁੱਗ ਦੇ ਵਿੱਚ ਉਸ ਜਿਹੜਾ ਜਰਾਸੰਧ ਸੀ ਜਿਹੜਾ ਬਹੁਤ ਬਲਵਾਨ ਸੀ ਉਸ ਨੂੰ ਵੀ ਮਰਵਾਇਆ, ਕਿਉਂਕਿ ਮਹਾਭਾਰਤ ਦੇ ਵਿੱਚ ਐਸਾ ਜ਼ਿਕਰ ਆਉਂਦਾ ਕਿ ਭੀਮ ਨੂੰ ਕਹਿ ਕੇ ਆਪਣੀ ਤਾਕਤ ਦੇ ਕੇ ਭਗਵਾਨ ਨੇ ਜਰਾਸੰਧ ਨੂੰ ਮਰਵਾਇਆ ਸੀ। ਅਣਗਣ ਸੈਨਾ ਸੈਤ ਸੰਘਾਰਾ, ਧਰਾ ਵਿਸਾਲ ਪਾਰ ਨਿਰਵਾਰਾ। ਕਿਰਪਾਲ ਮਹੰਤ ਕਹਿ ਰਿਹਾ ਕਿ ਇਸ ਤਰ੍ਹਾਂ ਦੇ ਅਨੇਕਾਂ ਹੀ ਜਿਹੜੇ ਮੰਦ ਕਰਮੀ ਸਨ ਉਹਨਾਂ ਦਾ ਤੁਸੀਂ ਅਣਗਿਣਤਾ ਦੀ ਸੈਨਾ ਦੇ ਸਮੇਤ ਸੰਘਾਰ ਕੀਤਾ। ਧਰਾ ਵਿਸਾਲ ਭਾਰ ਨਿਰਵਾਰਾ, ਭਾਵ ਕੇ ਧਰਤੀ ਦੇ ਉੱਤੇ ਜਿਹੜੇ ਵਿਸ਼ਾਲ ਪਾਪਾਂ ਦੇ ਭਾਰ ਪਏ ਹੋਏ ਸਨ ਉਹਨਾਂ ਨੂੰ ਤੁਸੀਂ ਦੂਰ ਕੀਤਾ। ਕਾਲੀ ਕਾਲ ਮੈਂ ਅਬ ਤਨ ਤਰਿਓ, ਚਾਹਤ ਹੋ ਖਲ ਦਲ ਬਲ ਹਰਿਓ। ਤੇ ਕਿਰਪਾਲ ਮਹੰਤ ਕਹਿੰਦਾ ਹੈ ਕਿ ਇਸ ਵੇਲੇ ਚੌਥੇ ਯੁੱਗ ਕਲ ਯੁੱਗ ਦੇ ਵਿੱਚ ਤੁਸੀਂ ਮਨੁੱਖਾ ਸਰੀਰ ਨੂੰ ਧਾਰਨ ਕੀਤਾ ਹੋਇਆ, ਚਾਹਤ ਹੋ ਖਲ ਦਲ ਬਲ ਹਰਿਓ, ਭਾਵ ਕਿ ਤੁਸੀਂ ਦੁਸ਼ਟਾਂ ਦੇ ਦਲ ਦਾ ਬਲ ਬਿਲਕੁਲ ਨਾਸ ਕਰਨਾ ਚਾਹੁੰਦੇ। ਦੇਪਤ ਪ੍ਰਚੰਡ ਮਹਿਦ ਭੁਜ ਦੰਡੇ, ਬਾਲਿਆ ਸ਼ਰੈਰ ਪਗਣ ਕਰ ਖੰਡੇ। ਕਹਿੰਦਾ ਕਿ ਤੁਹਾਡਾ ਤੇਜ ਪ੍ਰਤਾਪ ਬਹੁਤ ਹੈ, ਤੁਹਾਡੀਆਂ ਬਾਜੂਆਂ ਦੇ ਵਿੱਚ ਬੜੀ ਤਾਕਤ ਹੈ। ਬਲ ਆਸ਼ਰੈ ਰਿਪ ਗਣ ਕਰ ਖੰਡੇ, ਭਾਵ ਕੇ ਟੁਕੜੇ ਟੁਕੜੇ ਕਰ ਦੇਣ ਵਾਲੇ ਤੁਹਾਡੇ ਬਾਜੂ ਨੇ ਵੈਰੀਆਂ ਦੇ। ਬ੍ਰਹਮਾਦਿਕ ਜਿਸ ਤੇ ਡਰ ਪਾਏ, ਐਸੇ ਬਲੀ ਬਿਲੰਦ ਤੁਮ ਕਾਏ। ਕਿ ਬ੍ਰਹਮਾ ਵਰਗੇ ਦੇਵਤੇ ਵੀ ਜਿਹੜੇ ਵੈਰੀ ਤੋਂ ਡਰੇ ਐਸਿਆਂ ਦਾ ਤੁਸੀਂ ਨਾਸ ਕਰ ਦਿੱਤਾ, ਵਿਨਾਸ਼ ਕਰ ਦਿੱਤਾ। ਕਲ ਨਰ ਬਪਰੇ ਕਹਾਂ ਅਗਾਰੀ, ਕੋ ਸਮਾਨ ਹੋਏ ਸਕੈ ਤੁਮਾਰੀ। ਮਹੰਤ ਕਿਰਪਾਲ ਕਹਿ ਰਿਹਾ ਕਿ ਪਹਿਲਿਆਂ ਯੁੱਗਾਂ ਦੇ ਵਿੱਚ ਜਿਹੜੇ ਤੁਸੀਂ ਕਾਰਨਾਮੇ ਕੀਤੇ ਨੇ ਉਹਨਾਂ ਤੋਂ ਬ੍ਰਹਮਾ ਵਰਗੇ ਦੇਵਤੇ ਵੀ ਵੱਡੇ ਜਿਹੜੇ ਨੇ ਡਰ ਗਏ ਸਨ, ਜਿਨ੍ਹਾਂ ਦਾ ਵੈਰੀਆਂ ਦਾ ਤੁਸੀਂ ਨਾਸ ਕੀਤਾ। ਤੇ ਕਲਯੁਗ ਦੇ ਜਿਹੜੇ ਮਨੁੱਖ ਨੇ ਇਹ ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਵਿਚਾਰੇ ਕੀ ਨੇ, ਕੋ ਸਮਾਨ ਹੋਏ ਸਕੇ ਤੁਮਾਰੇ, ਭਾਵ ਕੇ ਤੁਹਾਡੀ ਜਿਹੜੀ ਸਮਾਨਤਾ ਹੈ ਤੁਹਾਡੀ ਜਿਹੜੀ ਬਰਾਬਰੀ ਹੈ ਕਲਯੁਗ ਦੇ ਵਿੱਚ ਕੋਈ ਵੀ ਮਨੁੱਖ ਕਰ ਨਹੀਂ ਸਕਦਾ। ਜਛ ਸੁਰਾਸਰ ਆਦ ਪ੍ਰਚੰਡ, ਸਭ ਪਰ ਹੈ ਆਪ ਕੋ ਦੰਡ। ਜਿੰਨੇ ਵੀ ਜਛ ਨੇ, ਜਿੰਨੇ ਵੀ ਸੁਰਾਸੁਰ ਨੇ, ਭਾਵ ਕੇ ਜਿੰਨੇ ਵੀ ਦੈਂਤ ਨੇ ਤੇ ਜਿੰਨੇ ਵੀ ਦੇਵਤੇ ਨੇ, ਇਹਨਾਂ ਸਾਰਿਆਂ ਦੇ ਉੱਤੇ ਪ੍ਰਚੰਡ ਰੂਪ ਦੇ ਵਿੱਚ ਤੁਹਾਡਾ ਦੰਡ ਹੈ। ਵਿਜੈ ਲਕਸ਼ਮੀ ਸੰਗ ਤੁਮਾਰੇ, ਸਦਾ ਬਸੈ ਨਹੀਂ ਜਾਹੇ ਕਿਨਾਰੇ। ਇਸ ਤੋਂ ਇਲਾਵਾ ਕਿਰਪਾਲ ਮਹੰਤ ਨੇ ਆਖਿਆ ਕਿ ਜਿੱਤ ਦੀ ਜਿਹੜੀ ਦੇਵੀ ਹੈ ਲਕਸ਼ਮੀ, ਉਹ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਤੁਹਾਡੇ ਨਾਲ ਵਸਦੀ ਹੈ, ਨਹੀਂ ਜਾਏ ਕਿਨਾਰੇ, ਭਾਵ ਕਿ ਕਦੇ ਵੀ ਜਿੱਤ ਦੀ ਦੇਵੀ ਲਕਸ਼ਮੀ ਤੁਹਾਡੇ ਤੋਂ ਲਾਂਭੇ ਨਹੀਂ ਜਾਂਦੀ, ਉਹ ਤੇ ਤੁਹਾਡੇ ਹੱਕ ਦੇ ਵਿੱਚ ਹੀ ਹਮੇਸ਼ਾ ਸਥਿਰ ਰਹਿੰਦੀ। ਮਿਲੇ ਮ੍ਰਿਗ ਜੇ ਸਾਗਰੇ ਕਾਨਣ, ਕੇਹਰ ਨਾਦ ਸੁਣੈ ਜਬ ਕਾਨਣ। ਪ੍ਰਮਾਣ ਦਿੰਦਾ ਹੈ ਕਿਰਪਾਲ ਮਹੰਤ, ਕਹਿੰਦਾ ਕਿ ਜੇਕਰ ਜੰਗਲ ਦੇ ਸਾਰੇ ਹਿਰਨ ਇੱਕ ਜਗ੍ਹਾ ਦੇ ਉੱਤੇ ਇਕੱਠੇ ਹੋ ਜਾਣ, ਤੇ ਜਦੋਂ ਫਿਰ ਕੇਹਰ ਆਉਂਦਾ, ਜਦੋਂ ਫਿਰ ਜੰਗਲ ਦਾ ਰਾਜਾ ਸ਼ੇਰ ਆਉਂਦਾ, ਤੇ ਜਦੋਂ ਫਿਰ ਗਰਜਦਾ, ਫਿਰ ਸਾਰੇ ਦੇ ਸਾਰੇ ਡਰ ਜਾਂਦੇ ਨੇ। ਹੋਏ ਪਲਾਇਨ ਸਮਖ ਨਯਾਨਨ, ਗਰਜਤ ਬਲ ਤੇ ਸਮਤਾਯਾਨਨ। ਭਾਵ ਕਿ ਜਦੋਂ ਜੰਗਲ ਦਾ ਸ਼ੇਰ ਗਰਜਦਾ, ਤੇ ਫਿਰ ਹਿਰਨਾਂ ਦੀ ਡਾਰ ਇੱਕ ਜਗ੍ਹਾ ਦੇ ਉੱਤੇ ਧੀਰੇ ਨੂੰ ਧਾਰਨ ਕਰਕੇ ਰੁਕ ਨਹੀਂ ਸਕਦੀ, ਸਾਹਮਣੇ ਕੋਈ ਵੀ ਮੂੰਹ ਨਹੀਂ ਕਰਦਾ, ਕਿਉਂਕਿ ਉਸ ਸ਼ੇਰ ਦੇ ਸਾਹਮਣੇ ਕੋਈ ਠਹਿਰਨ ਦਾ ਸਾਹਸ ਧਾਰਨ ਨਹੀਂ ਕਰਦਾ। ਉਸ ਵੇਲੇ ਮਿਰਗਾਂ ਦੀ ਡਾਰ ਦੌੜ ਜਾਂਦੀ ਹੈ ਜਦੋਂ ਸ਼ੇਰ ਦੀ ਗਰਜ ਪੈਦਾ ਹੁੰਦੀ ਹੈ। ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਬਾਰੇ। ਭਾਈ ਗੁਰਦਾਸ ਜੀ ਲਿਖਦੇ ਨੇ ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਵਾ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਭਾਈ ਗੁਰਦਾਸ ਜੀ ਲਿਖਦੇ ਨੇ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਪ੍ਰਕਾਸ਼ ਸੀ, ਇਸ ਤਰ੍ਹਾਂ ਹੋਇਆ ਜਿਵੇਂ ਦੁਨੀਆਂ ਦੇ ਉੱਤੇ ਸੂਰਜ ਚੜਿਆ ਹੋਵੇ, ਜਿਨ੍ਹਾਂ ਦੇ ਨਾਲ ਪਾਪਾਂ ਦਾ ਹਨੇਰਾ ਦੂਰ ਹੋ ਗਿਆ। ਨਾਲ ਹੀ ਭਾਈ ਗੁਰਦਾਸ ਜੀ ਪ੍ਰਮਾਣ ਦਿੰਦੇ ਨੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਭਾਵ ਕਿ ਜਦੋਂ ਸਿੰਘ ਬੁੱਕਦਾ ਹੈ, ਜਦੋਂ ਸ਼ੇਰ ਗਰਜਦਾ ਹੈ, ਤੇ ਮਿਰਗਾਂ ਦੀ ਜਿਹੜੀ ਡਾਰ ਹੈ ਉਹ ਭੱਜ ਜਾਂਦੀ ਹੈ, ਨਾ ਧੀਰ ਧਰੋਵਾ। ਉਸ ਵੇਲੇ ਧੀਰੀ ਨੂੰ ਧਾਰਨ ਕਰਕੇ ਜਿਹੜੇ ਹਿਰਨ ਨੇ ਉਹ ਰਹਿ ਨਹੀਂ ਸਕਦੇ, ਸ਼ੇਰ ਦੀ ਗਰਜ ਐਸੀ ਹੁੰਦੀ ਹੈ। ਮੇਰਾ ਸਿਰਫ ਕਹਿਣ ਤੋਂ ਪਾਵੇ ਹੈ, ਇਸ ਜਗ੍ਹਾ ਦੇ ਉੱਤੇ ਕਿਰਪਾਲ ਮਹੰਤ ਸਤਿਗੁਰਾਂ ਦੇ ਵਾਸਤੇ ਕਹਿ ਰਿਹਾ ਕਿ ਸੱਚੇ ਪਾਤਸ਼ਾਹ ਤੁਸੀਂ ਬੱਬਰ ਸ਼ੇਰ ਦੇ ਸਮਾਨ ਹੋ, ਤੇ ਜਿੰਨੇ ਵੀ ਪਹਾੜੀਏ ਨੇ ਇਹ ਹਿਰਨਾਂ ਦੀਆਂ ਡਾਰਾਂ ਵਰਗੇ ਨੇ। ਜਦੋਂ ਤੁਸੀਂ ਮੈਦਾਨੇ ਜੰਗ ਦੇ ਵਿੱਚ ਬੁੱਕੋਗੇ, ਗਰਜੋਗੇ ਸ਼ੇਰ ਦੀ ਤਰ੍ਹਾਂ, ਤੇ ਸਾਰੇ ਦੇ ਸਾਰੇ ਵੈਰੀ ਦੌੜ ਜਾਣਗੇ, ਤੁਹਾਡਾ ਕੋਈ ਸਾਹਮਣਾ ਕਰ ਨਹੀਂ ਸਕਣਗੇ। ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰਸ਼ੰਸਾ ਦੀਆਂ ਗੱਲਾਂ ਨੇ ਉਹ ਕਰ ਰਿਹਾ ਹੈ ਸਤਿਗੁਰਾਂ ਦੇ ਨਾਲ ਕਿਰਪਾਲ ਮਹੰਤ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੀ ਕਥਾ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ, ਉਸੇ ਤਰ੍ਹਾਂ ਵਰਤੇਗੀ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨੋ ਨਿਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ ਵੱਡੇ ਪ੍ਰਤਾਪ ਵਾਲੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ। ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀ ਹੈ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ। ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਜੁਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ। ਨਾ ਵਿਸਰੋ, ਨਾ ਵਿਸਾਰੋ, ਰੱਖ ਲਓ, ਬਖਸ਼ ਲਓ, ਦਿਓ ਦਿਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ। ਆਪ ਜੀ ਦੇ ਪਾਣੇ ਸਰਬੱਤ ਦੇ